ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਟੋਡੀ ਮਹੱਲਾ ਪੰਜਵਾ, ਗਰਬ ਗਹਿਲੜੋ ਮੂੜੜੋ ਹੀਓ ਰੇ, ਹੀਓ ਮਹਾਰਾਜ ਰੀ ਮਾਇਓ, ਗਰਬ ਗਹਿਲੜੋ ਮੂੜੜੋ ਹੀਓ ਰੇ, ਹੀਓ ਮਹਾਰਾਜ ਰੀ ਮਾਇਓ, ਡੀਹਰ ਨਿਆਈ ਮੋਹਿ ਫਾਕਿਓ ਰੇ, ਰਹਾਓ ਘਣੋ 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 ਸਦ ਲੋੜੈ, ਬਿਨ ਲਹਿਣੇ ਕੈਠ ਪਾਇਓ ਰੇ, ਮਹਾਰਾਜ ਰੋ ਗਾਥ ਵਾਹੂ ਸਿਉ ਲੁਬੜਿਓ, ਨਿਹ ਭਾਗੜੋ ਭਾਏ ਸੰਜੋਇਓ ਰੇ, ਸੁਣ ਮਨ ਸੀਖ ਸਾਧੂ ਜਨ ਸਗਲੋ, ਥਾਰੇ ਸਗਲੇ ਪ੍ਰਾਸ਼ਤ ਮਿਟਿਓ ਰੇ, ਜਾ ਕੋ ਲਹਿਣੋ ਮਹਾਰਾਜ ਰੀ ਗਾਠੜਿਓ, ਜਨ ਨਾਨਕ ਗਰਭਾਸ ਨਾ ਪੌੜਿਓ ਰੇ, ਸੁਣ ਮਨ ਸੀਖ ਸਾਧੂ ਜਨ ਸਗਲੋ, ਥਾਰੇ ਸਗਲੇ ਪ੍ਰਾਸ਼ਤ ਮਿਟਿਓ ਰੇ, ਜਾ ਕੋ ਲਹਿਣੋ ਮਹਾਰਾਜ ਰੀ ਗਾਠੜਿਓ, ਜਨ ਨਾਨਕ ਗਰਭਾਸ ਨਾ ਪੌੜਿਓ ਰੇ,
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਟੋਡੀ ਮਹੱਲਾ ਪੰਜਵਾ, ਗਰਬ ਗਹਿਲੜੋ ਮੂੜੜੋ ਹੀਓ ਰੇ।
ਪਰਮ ਸਨਮਾਨ ਯੋਗ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਸਰਬੱਤ ਸੰਗਤਾਂ, ਬਹੁਤ ਬਹੁਤ ਵੱਡਿਆਂ ਭਾਗਾਂ ਵਾਲੇ ਹੋ, ਜਿਨ੍ਹਾਂ ਨੂੰ ਅੱਠਵੇਂ ਗੁਰਦੇਵ ਧੰਨ ਧੰਨ ਸਤਿਗੁਰੂ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਪ੍ਰਕਾਸ਼ ਅਵਤਾਰ ਗੁਰਪੁਰਬ ਦੇ ਸੁਭਾਗੇ ਸਮੇਂ ਤੇ ਚੌਥੇ ਗੁਰਦੇਵ ਧੰਨ ਧੰਨ ਸਤਿਗੁਰੂ ਗਰੀਬ ਨਿਵਾਜ ਸਤਿਗੁਰੂ ਸ਼੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਪਵਿੱਤਰ ਚਰਨਾਂ ਵਿੱਚ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਪਾਵਨ ਪਵਿੱਤਰ ਦਰਸ਼ਨ ਕਰਨ ਦਾ, ਹਾਜ਼ਰੀਆਂ ਭਰਨ ਦਾ ਅਤੇ ਅੰਮ੍ਰਿਤ ਸਰੋਵਰ ਦੇ ਵਿੱਚ ਪਾਵਨ ਇਸ਼ਨਾਨ ਕਰਨ ਦਾ ਔਰ ਇਹਨਾਂ ਪਾਵਨ ਪਵਿੱਤਰ ਗੁਰਧਾਮਾਂ ਦੀ ਯਾਤਰਾ ਕਰਨ ਦਾ ਅਤੇ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਜੁਗੋ ਜੁਗ ਅਟਲ ਗਰੀਬ ਨਿਵਾਜ ਸਤਿਗੁਰੂ, ਲੋਕ ਪ੍ਰਲੋਕ ਦੀਆਂ ਬਖਸ਼ਿਸ਼ਾਂ ਦੇ ਦਾਤੇ ਸਤਿਗੁਰੂ, ਤਖ਼ਤ ਚਬਰ ਛਤਰ ਦੇ ਮਾਲਕ ਸਤਿਗੁਰੂ, ਧੰਨ ਧੰਨ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਅੰਦਰ ਜੁੜ ਕੇ ਸਤ ਸੰਗਤ ਕਰਨ ਦਾ ਸ਼ੁਭ ਸੁਭਾਗਾ ਸਮਾਂ ਪ੍ਰਾਪਤ ਹੋ ਰਿਹਾ ਹੈ। ਖਾਲਸਾ ਜੀ, ਅੱਜ 8ਵੇਂ ਗੁਰਦੇਵ ਧੰਨ ਸਤਿਗੁਰੂ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਪਾਵਨ ਪਵਿੱਤਰ ਪ੍ਰਕਾਸ਼ ਅਵਤਾਰ ਗੁਰਪੁਰਬ ਹੈ। ਧੰਨ ਸਤਿਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਆਪਣੇ ਪਾਵਨ ਪਵਿੱਤਰ ਮੁਖਾਰ ਬਿੰਦ ਤੋਂ ਇਹ ਬਾਣੀ ਇਹ ਬਚਨ ਉਚਾਰਨ ਕੀਤੇ ਹੈ। ਸ੍ਰੀ ਹਰਿਕ੍ਰਿਸ਼ਨ ਧਿਆਈ ਹੈ ਜਿਸ ਡਿੱਠੇ ਸਭ ਦੁੱਖ ਜਾਏ। ਧੰਨ ਸਤਿਗੁਰੂ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਯਾਦ ਕਰਨ ਦੇ ਨਾਲ ਅਤੇ ਆਉਣ ਦੇ ਨਾਲ ਅਤੇ ਉਹਨਾਂ ਦੇ ਪਾਵਨ ਪਵਿੱਤਰ ਦਰਸ਼ਨ ਕਰਨ ਦੇ ਨਾਲ ਲੋਕ ਪ੍ਰਲੋਕ ਦੇ ਜਿੰਨੇ ਵੀ ਸਾਰੇ ਤਮਾਮ ਦੁੱਖ ਹੈ ਉਹ ਸਾਰੇ ਦੂਰ ਹੋ ਜਾਂਦੇ ਹੈ, ਨਿਵਿਰਤ ਹੋ ਜਾਂਦੇ ਹਨ। ਅਵਤਾਰ ਦੀ ਬੜੀ ਸੁੰਦਰ ਧਾਰਮਿਕ ਗ੍ਰੰਥਾਂ ਦੇ ਅੰਦਰ ਵਿਆਖਿਆ ਕੀਤੀ ਹੈ। ਅਵਤਾਰ ਰਖਤੀ ਅਵਤਾਰਾ, ਜੋ ਦੁਨੀਆ ਨੂੰ ਬਿਪਤਾ ਅਤੇ ਦੁੱਖਾਂ ਤੋਂ ਹੱਥ ਦੇ ਕੇ ਬਚਾਵੇ, ਇਸ ਲੁਕਾਈ ਦੀ ਦੁੱਖਾਂ ਤੋਂ ਆ ਕੇ ਰੱਖਿਆ ਕਰੇ, ਉਸ ਨੂੰ ਅਵਤਾਰ ਕਿਹਾ ਜਾਂਦਾ ਹੈ। ਸੰਸਾਰ ਦੇ ਅੰਦਰ ਵੱਖ ਵੱਖ ਤਰ੍ਹਾਂ ਦੇ ਅਵਤਾਰ ਹੋਏ ਹਨ। ਧਾਰਮਿਕ ਗ੍ਰੰਥਾਂ ਦੇ ਅੰਦਰ ਅਵਤਾਰਾਂ ਦਾ ਨਿਰਣਾ ਹੈ, ਨਿੱਤ ਅਵਤਾਰ, ਨਿਮਿੱਤ ਅਵਤਾਰ, ਕਲਾ ਅਵਤਾਰ, ਪੂਰਨ ਅਵਤਾਰ, ਇਹ ਸਾਰਾ ਜ਼ਿਕਰ ਵਿਸਥਾਰ ਪੂਰਵਕ ਧਾਰਮਿਕ ਗ੍ਰੰਥਾਂ ਦੇ ਅੰਦਰ ਆਇਆ ਹੈ। ਪਰ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਤੋਂ ਲੈ ਕੇ ਦਸਮ ਪਿਤਾ ਧੰਨ ਸਤਿਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਤੱਕ 16 ਕਲਾ ਸੰਪੂਰਨ ਫਲਿਆ, ਅਨੰਤ ਕਲਾ ਹੋਏ ਠਾਕੁਰ ਚੜ੍ਹਿਆ। ਜੋ ਅਕਾਲ ਪੁਰਖ ਵਾਹਿਗੁਰੂ ਅੰਤਰਜਾਮੀ ਹੈ, ਉਸ ਨੇ ਆਪਣੇ ਸਰੀਰਕ 10 ਜਾਮੇ ਮਾਤ ਲੋਕ ਦੇ ਜੀਵਾਂ ਦੇ ਉਧਾਰ ਵਾਸਤੇ ਮਾਤ ਲੋਕ 'ਤੇ ਆਪ ਧਾਰਨ ਕੀਤੇ ਹਨ। ਇਸ ਕਰਕੇ ਨਿਰਗੁਣ ਆਪ ਸਰਗੁਣ ਪੀ ਉਹੀ ਕਲਾ ਧਾਰ ਜਿਨ ਸਗਲੀ ਮੋਹੀ। ਜਿੱਥੇ ਉਹਦਾ ਨਿਰਾਕਾਰ ਸਰੂਪ ਹੈ, ਸਤ ਚਿੱਤ ਆਨੰਦ ਜਿਸ ਨੂੰ ਕਿਹਾ ਜਾਂਦਾ ਹੈ, ਉੱਥੇ ਉਸ ਵਾਹਿਗੁਰੂ ਦਾ ਸਾਕਾਰ ਰੂਪ, ਪ੍ਰਤੱਖ ਸਰੂਪ ਜਿਹਨੂੰ ਸਰਗੁਣ ਰੂਪ ਕਿਹਾ ਜਾਂਦਾ ਹੈ, ਆਪ ਨਾਰਾਇਣ ਕਲਾ ਧਾਰ ਜਗਮਹਿ ਪਰਵਰਿਓ, ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ। ਉਹ 10 ਅਵਤਾਰ ਵਾਹਿਗੁਰੂ ਅੰਤਰਜਾਮੀ ਜੀ ਨੇ 10 ਸਰੂਪਾਂ ਦੇ ਵਿੱਚ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਦਸਮ ਪਿਤਾ ਜੀ ਤੱਕ ਧਾਰਨ ਕੀਤੇ ਹਨ। ਭਾਈ ਸਾਹਿਬ ਭਾਈ ਗੁਰਦਾਸ ਜੀ ਦੀ ਬਾਣੀ ਵਿੱਚ ਜ਼ਿਕਰ ਆਇਆ ਹੈ, ਹਉ ਬਲਿਹਾਰੀ ਤਿਨਾ ਗੁਰਸਿੱਖਾਂ ਭਾਏ ਭਗਤ ਗੁਰਪੁਰਬ ਕਰੰਦੇ। ਭਾਈ ਸਾਹਿਬ ਕਹਿੰਦੇ ਆ, ਮੈਂ ਉਹਨਾਂ ਗੁਰਸਿੱਖਾਂ ਤੋਂ ਬਲਿਹਾਰ ਕੁਰਬਾਨ ਜਾਂਦਾ ਹਾਂ ਜਿਹੜੇ ਆਪਣੇ ਸਤਿਗੁਰੂ ਦੇ ਗੁਰਪੁਰਬ ਸ਼ਰਧਾ ਭਾਵਨਾ ਦੇ ਨਾਲ ਮਨਾਉਂਦੇ ਹੈ, ਸ਼ਰਧਾ ਭਾਵਨਾ ਦੇ ਨਾਲ ਗੁਰਪੁਰਬਾਂ ਦੇ ਸਮਾਗਮ ਕਰਦੇ ਹਨ। ਪੁਰਬ ਕਿਸ ਨੂੰ ਕਿਹਾ ਜਾਂਦਾ ਹੈ? ਜਿਹੜਾ ਪਵਿੱਤਰ ਦਿਹਾੜਾ ਹੋਵੇ, ਉਹ ਘੜੀਆਂ, ਉਹ ਸਮਾਂ, ਉਹ ਦਿਨ, ਉਹ ਪਲ ਪਵਿੱਤਰ ਤੋਂ ਪਵਿੱਤਰ ਹਨ ਜਿਸ ਸਮੇਂ ਵਿੱਚ ਮੇਰੇ ਸਤਿਗੁਰੂ ਜੀ ਨੇ ਮਾਤ ਲੋਕ 'ਤੇ ਆ ਕੇ ਅਵਤਾਰ ਧਾਰਨ ਕੀਤਾ ਹੈ। ਅੱਜ ਦੇ ਦਿਨ ਧੰਨ ਧੰਨ ਸਤਿਗੁਰੂ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ, ਜਿਨ੍ਹਾਂ ਨੂੰ ਸੰਗਤਾਂ ਬਹੁਤ ਸ਼ਰਧਾ ਭਾਵਨਾ ਅਤੇ ਪ੍ਰੇਮ ਦੇ ਵਿੱਚ ਆ ਕੇ ਬਾਲਾ ਪ੍ਰੀਤਮ ਸਤਿਗੁਰੂ ਜੀ ਵੀ ਕਹਿ ਕੇ ਯਾਦ ਕਰਦੀਆਂ ਹਨ। ਐਸੇ ਬਾਲਾ ਪ੍ਰੀਤਮ ਸਤਿਗੁਰੂ ਜੀ ਦਾ ਪਾਵਨ ਪਵਿੱਤਰ ਅਵਤਾਰ ਸ਼੍ਰੀ ਕੀਰਤਪੁਰ ਸਾਹਿਬ ਜੀ ਦੀ ਧਰਤੀ ਸ਼੍ਰੀ ਅਨੰਦਪੁਰ ਸਾਹਿਬ ਜੀ ਦੇ ਨਜ਼ਦੀਕ ਸ਼੍ਰੀ ਕੀਰਤਪੁਰ ਸਾਹਿਬ ਜੀ ਦੀ ਧਰਤੀ, ਜਿਸ ਧਰਤੀ 'ਤੇ ਧੰਨ ਸ਼੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਆਪਣੇ ਪਾਵਨ ਚਰਨ ਪਾਏ ਔਰ ਗੁਰਬਾਣੀ ਦਾ ਕੀਰਤਨ ਕਰਦਿਆਂ ਹੀ ਨਾਮ ਕੀਰਤਪੁਰ ਸਾਹਿਬ ਰੱਖਿਆ, ਜਿੱਥੇ ਮੀਰੀ ਪੀਰੀ ਦੇ ਮਾਲਕ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਪਾਵਨ ਚਰਨ ਪਾਏ, ਉੱਥੇ ਸੱਤਵੇਂ ਪਾਤਸ਼ਾਹ ਧੰਨ ਸ਼੍ਰੀ ਗੁਰੂ ਹਰਰਾਏ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਵੀ ਆਪਣੇ ਪਾਵਨ ਚਰਨ ਪਾਏ ਹਨ। ਕੀਰਤਪੁਰ ਸਾਹਿਬ ਜੀ ਦੀ ਪਾਵਨ ਧਰਤੀ 'ਤੇ ਜਿੱਥੇ ਗੁਰਦੁਆਰਾ ਸ਼ੀਸ਼ ਮਹਿਲ ਸਾਹਿਬ ਹੈ, ਉਸ ਅਸਥਾਨ 'ਤੇ 1713 ਸੰਮਤ ਸਾਵਣ ਬਦੀ 9 14 ਜੁਲਾਈ ਦਿਨ ਵੀਰਵਾਰ ਨੂੰ 1656 ਸਨ ਵਿੱਚ ਅੰਮ੍ਰਿਤ ਵੇਲੇ ਪਿਤਾ ਸਤਿਗੁਰੂ ਸਾਡੇ ਸੱਤਵੇਂ ਗੁਰਦੇਵ ਧੰਨ ਸ਼੍ਰੀ ਗੁਰੂ ਹਰਿਰਾਏ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਘਰ ਦੇ ਅੰਦਰ ਮਾਤਾ ਕ੍ਰਿਸ਼ਨ ਕੌਰ ਜੀ ਨੂੰ ਭਾਗ ਲਾਉਂਦਿਆਂ ਸਤਿਗੁਰਾਂ ਨੇ ਅਵਤਾਰ ਧਾਰਨ ਕੀਤਾ ਹੈ। ਬਾਲ ਅਵਸਥਾ ਦੇ ਬੇਅੰਤ ਕੌਤਕ ਹਨ ਮੇਰੇ ਸਤਿਗੁਰੂ ਦੇ। ਸਮਾਂ ਬਹੁਤ ਸੰਖੇਪ ਦੇ ਵਿੱਚ ਹੈ ਸਾਧ ਸੰਗਤ ਜੀ, ਬਾਲ ਅਵਸਥਾ ਦੇ ਵਿੱਚ ਧੰਨ ਸ਼੍ਰੀ ਗੁਰੂ ਹਰਿਰਾਏ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਸੰਗਤ ਪ੍ਰਾਪਤ ਹੋਈ, ਜਿੱਥੇ ਆਪ ਸੱਤਵੇਂ ਗੁਰਦੇਵ ਜੀ ਨੇ ਗੁਰਬਾਣੀ ਦਾ ਸ਼ੁੱਧ ਉਚਾਰਨ, ਗੁਰਬਾਣੀ ਦਾ ਪਾਠ, ਗੁਰਬਾਣੀ ਦਾ ਨਿਤਨੇਮ ਕਰਨ ਦੀ ਸੰਥਿਆ ਬਾਲ ਅਵਸਥਾ ਤੋਂ ਅੱਠਵੇਂ ਪਾਤਸ਼ਾਹ ਜੀ ਨੂੰ ਦਿੱਤੀ। ਉੱਥੇ ਨਾਲ ਨਾਲ ਗੁਰਬਾਣੀ ਦਾ ਪਵਿੱਤਰ ਕੀਰਤਨ ਕਰਨ ਦੀ ਵੀ ਦਾਤ ਬਖਸ਼ਿਸ਼ ਕੀਤੀ। ਗੁਰ ਇਤਿਹਾਸ ਵਿੱਚ ਜ਼ਿਕਰ ਆਉਂਦਾ ਹੈ ਕਿ ਅੱਠਵੇਂ ਪਾਤਸ਼ਾਹ ਜੀ ਨੂੰ ਸੱਤਵੇਂ ਪਾਤਸ਼ਾਹ ਜੀ ਨੇ ਸਰੰਦਾ ਪਕੜਾ ਕੇ ਬਚਨ ਕੀਤਾ, ਗੁਰਬਾਣੀ ਦਾ ਕੀਰਤਨ ਕਰੋ। ਤਾਂ ਅੱਠਵੇਂ ਪਾਤਸ਼ਾਹ ਜੀ ਬਾਲ ਅਵਸਥਾ ਵਿੱਚ ਗੁਰਬਾਣੀ ਦਾ ਕੀਰਤਨ ਵੀ ਕਰਿਆ ਕਰਦੇ ਸਨ ਔਰ ਨਾਲ ਨਾਲ ਗੁਰਬਾਣੀ ਦੀਆਂ ਪੋਥੀਆਂ ਵੀ ਲਿਖ ਕੇ ਸੰਗਤਾਂ ਨੂੰ ਗੁਰਬਾਣੀ ਪੜ੍ਹਨ ਵਾਸਤੇ ਬਖਸ਼ਿਸ਼ ਕਰਿਆ ਕਰਦੇ ਸਨ। ਅੱਜ ਵੀ ਗੁਰਦੁਆਰਾ ਸੀਸ ਮਹਿਲ ਸਾਹਿਬ ਅਸਥਾਨ 'ਤੇ ਸਤਿਗੁਰਾਂ ਦੇ ਪਾਵਨ ਪਵਿੱਤਰ ਹਸਤ ਕਮਲਾਂ ਦੀ ਉਹ ਪੋਥੀ ਸੰਭਾਏਮਾਨ ਹੈ, ਜਿੱਥੇ ਹੋਰ ਸਤਿਗੁਰਾਂ ਦੀਆਂ ਪਾਵਨ ਪਵਿੱਤਰ ਨਿਸ਼ਾਨੀਆਂ ਹਨ। ਸੇਲੀ ਹੈ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਦੀ, ਜੋ ਸਤਿਗੁਰੂ ਜੀ ਆਪਣੀ ਦਸਤਾਰ ਉੱਤੇ ਰੇਸ਼ਮ ਦੀ ਡੋਰੀ ਚੰਗੀ ਤਰ੍ਹਾਂ ਕੱਸ ਕੇ ਸਜਾਇਆ ਕਰਦੇ, ਜੋ ਵੈਰਾਗ ਔਰ ਤਿਆਗ ਦਾ ਚਿੰਨ੍ਹ ਸੀ। ਪਹਿਲੇ ਸਤਿਗੁਰਾਂ ਤੋਂ ਲੈ ਕੇ ਪੰਜਵੇਂ ਗੁਰਦੇਵ ਤੱਕ ਇਹ ਸਤਿਗੁਰਾਂ ਦੀ ਨਿਸ਼ਾਨੀ, ਇਹ ਸਤਿਗੁਰਾਂ ਦੀ ਬਖਸ਼ਿਸ਼ ਸਤਿਗੁਰੂ ਦੀ ਰੱਖਿਆ ਕਰਦੇ। ਜਦੋਂ ਮੀਰੀ ਪੀਰੀ ਦੀਆਂ ਸ੍ਰੀ ਸਾਹਿਬਾਂ ਪਾਈਆਂ, ਉਸ ਵਕਤ ਉਹ ਸੇਲੀ ਤੋਸ਼ੇਖਾਨੇ ਦੇ ਅੰਦਰ ਸੁਭਾਏਮਾਨ ਕਰ ਦਿੱਤੀ ਗਈ ਸੀ। ਉਹ ਸੇਲੀ ਵੀ ਕੀਰਤਪੁਰ ਸਾਹਿਬ ਸੁਭਾਏਮਾਨ ਹੈ ਔਰ ਉਹ ਸਤਿਗੁਰਾਂ ਦੀ ਹਸਤ ਲਿਖਤ ਪੋਥੀ ਵੀ ਅੱਜ ਉੱਥੇ ਸੰਗਤਾਂ ਦਰਸ਼ਨ ਕਰਦੀਆਂ, ਜਿਹੜੀ ਪੋਥੀ ਸਤਿਗੁਰੂ ਜੀ ਨੇ ਆਪਣੇ ਹਸਤ ਕਮਲਾਂ ਦੇ ਨਾਲ ਆਪ ਲਿਖਣਾ ਕੀਤੀ। ਇਸ ਤੋਂ ਇਲਾਵਾ ਗੁਰਬਾਣੀ ਦੀਆਂ ਹੋਰ ਵੀ ਪੋਥੀਆਂ ਸੰਗਤਾਂ ਨੂੰ ਬਾਣੀ ਪੜ੍ਹਨ ਵਾਸਤੇ ਸਤਿਗੁਰੂ ਜੀ ਲਿਖ ਕੇ ਬਖਸ਼ਿਆ ਕਰਦੇ ਸਨ ਔਰ ਆਪ ਜੀ ਨੂੰ 5 ਸਾਲ 2 ਮਹੀਨੇ 16 ਦਿਨ ਦੀ ਅਵਸਥਾ ਦੇ ਵਿੱਚ ਧੰਨ ਸ਼੍ਰੀ ਗੁਰੂ ਹਰਿਰਾਜ ਸਾਹਿਬ ਜੀ ਨੇ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਤਾ ਗੱਦੀ ਦੇ ਤਖ਼ਤ ਦੀ ਬਖਸ਼ਿਸ਼ ਕੀਤੀ। ਜਿੱਥੇ ਸਤਿਗੁਰੂ ਜੀ ਸੰਗਤਾਂ ਨੂੰ ਗੁਰਬਾਣੀ ਦਾ ਕੀਰਤਨ ਸਰਵਣ ਕਰਵਾਉਂਦੇ, ਉੱਥੇ ਹਜ਼ੂਰ ਸੰਗਤਾਂ ਨੂੰ ਗੁਰਬਾਣੀ ਦੇ ਉਪਦੇਸ਼ ਵੀ ਬਖਸ਼ਿਆ ਕਰਦੇ ਸਨ। ਦੂਰ ਦੁਰਾਡੇ ਦੇ ਇਲਾਕੇ ਵਿੱਚੋਂ ਇੱਕ ਗੁਰਸਿੱਖ ਬੇਅੰਤ ਸੰਗਤਾਂ ਨੂੰ ਸੱਤਵੇਂ ਪਾਤਸ਼ਾਹ ਧੰਨ ਗੁਰੂ ਹਰਿਰਾਜ ਸਾਹਿਬ ਜੀ ਦੇ ਦਰਸ਼ਨ ਕਰਨ ਵਾਸਤੇ ਸ੍ਰੀ ਕੀਰਤਪੁਰ ਸਾਹਿਬ ਬੇਅੰਤ ਸੰਗਤਾਂ ਨੂੰ ਨਾਲ ਲੈ ਕੇ ਆਇਆ। ਕੁਝ ਦਿਨ ਉੱਥੇ ਰਹਿ ਕੇ ਸੰਗਤਾਂ ਸਮੇਤ ਅੰਮ੍ਰਿਤ ਵੇਲੇ ਅਤੇ ਸ਼ਾਮ ਦੇ ਦੀਵਾਨਾਂ ਵਿੱਚ ਸੱਤਵੇਂ ਪਾਤਸ਼ਾਹ ਜੀ ਦੇ ਦਰਸ਼ਨ ਕਰਦੇ ਰਹੇ। ਇੱਕ ਦਿਨ ਸਿੱਖ ਨੇ ਬੜੀ ਸ਼ਰਧਾ ਨਾਲ ਬੇਨਤੀ ਕੀਤੀ, ਸਤਿਗੁਰੂ ਜੀ ਕਿਰਪਾ ਕਰੋ, ਬਖਸ਼ਿਸ਼ ਕਰੋ, ਬੜੀ ਦੂਰੋਂ ਚੱਲ ਕੇ ਆਇਆ ਹਾਂ, ਮਨ ਵਿੱਚ ਇੱਛਾ ਹੈ ਕਿ ਆਪ ਜੀ ਤੋਂ ਬਾਅਦ ਆਪ ਜੀ ਦੇ ਦੋ ਸਾਹਿਬਜ਼ਾਦੇ ਹਨ, ਵੱਡੇ ਰਾਮ ਰਾਏ ਜੀ, ਛੋਟੇ ਸ੍ਰੀ ਹਰਿਕ੍ਰਿਸ਼ਨ ਸਾਹਿਬ ਜੀ ਹਨ, ਦੋਨਾਂ ਵਿੱਚੋਂ ਆਪ ਕਿਸ ਨੂੰ ਗੁਰਤਾ ਗੱਦੀ ਦੀ ਦਾਤ ਬਖਸ਼ਿਸ਼ ਕਰੋਗੇ? ਸਤਿਗੁਰੂ ਜੀ ਚੁੱਪ ਕਰ ਗਏ, ਕੋਈ ਜਵਾਬ ਨਹੀਂ ਦਿੱਤਾ। ਫਿਰ ਦੂਸਰੀ ਵਾਰੀ ਬੇਨਤੀ ਕੀਤੀ, ਜਦੋਂ ਤੀਸਰੀ ਵਾਰੀ ਬੇਨਤੀ ਕੀਤੀ, ਸਤਿਗੁਰੂ ਜੀ ਕਹਿਣ ਲੱਗੇ, ਗੁਰਸਿੱਖਾ, ਇਹ ਗੁਪਤ ਰਾਜ ਗੁਰਤਾ ਗੱਦੀ ਦੇਣ ਵੇਲੇ ਹੀ ਪ੍ਰਗਟ ਕੀਤਾ ਜਾਂਦਾ ਹੈ, ਪਰ ਤੇਰੇ ਮਨ ਦੀ ਭਾਵਨਾ ਹੈ ਕਿ ਤੂੰ ਚਾਹੁੰਦਾ ਕਿ ਤੈਨੂੰ ਪਤਾ ਲੱਗੇ, ਔਰ ਤੇਰੀ ਇਹ ਸ਼ਰਧਾ ਵੀ ਹੈ, ਬੜੀ ਦੂਰੋਂ ਤੂੰ ਚੱਲ ਕੇ ਆਇਆ ਦਰਸ਼ਨ ਕਰਨ ਵਾਸਤੇ ਕਿ ਦੁਬਾਰਾ ਆਇਆ ਨਹੀਂ ਜਾ ਸਕਦਾ, ਪੈਦਲ ਤੁਰ ਕੇ ਸੰਗਤਾਂ ਆਇਆ ਕਰਦੀਆਂ ਸਨ, ਇਸ ਲਈ ਤੂੰ ਆਪਣੇ ਮਨ ਦੀ ਸ਼ਰਧਾ ਸਾਡੇ ਤੋਂ ਬਾਅਦ ਅੱਠਵੇਂ ਸਰੂਪ 'ਤੇ ਰੱਖਣੀ ਚਾਹੁੰਦਾ ਹੈ ਤਾਂ ਸਾਡੇ ਪਾਸੋਂ ਸੂਈ ਲੈ ਲੈ, ਦੋ ਕਮਰਿਆਂ ਦੇ ਵਿੱਚ ਸਾਡੇ ਵੱਡੇ ਸਾਹਿਬਜ਼ਾਦੇ ਵੀ, ਛੋਟੇ ਸਾਹਿਬਜ਼ਾਦੇ ਵੀ ਅੰਮ੍ਰਿਤ ਵੇਲੇ ਗੁਰਬਾਣੀ ਦਾ ਨਿਤਨੇਮ ਕਰਦੇ ਹੋਣਗੇ, ਜਾ ਕੇ ਦਰਸ਼ਨ ਕਰੀ, ਬੈਠ ਕੇ ਬਾਣੀ ਦਾ ਪਾਠ ਸੁਣੀ, ਇਹ ਸੂਈ ਜਿਸ ਮੰਜੀ ਦੇ ਉੱਤੇ ਬੈਠ ਕੇ ਪਾਠ ਕਰਦੇ ਹੋਣਗੇ, ਗੁਰਬਾਣੀ ਦਾ ਨਿਤਨੇਮ ਕਰਦੇ ਹੋਣਗੇ, ਉਸ ਪਾਵੇ ਦੇ ਵਿੱਚ ਚੁਭੋ ਕੇ ਖੰਭੋ ਕੇ ਵੇਖੀ ਜਿਸ ਦੇ ਪਾਵੇ ਵਿੱਚ ਇਹ ਸੂਈ ਅੰਦਰ ਚਲੀ ਗਈ, ਪ੍ਰਵੇਸ਼ ਹੋ ਗਈ, ਵਿੱਚ ਚਲੀ ਗਈ, ਸਮਝ ਲਈ ਕਿ ਉਹਨਾਂ ਨੂੰ ਅਸੀਂ ਗੁਰਤਾ ਗੱਦੀ ਦਾ ਦਾਨ ਦੇਵਾਂਗੇ। ਸਿੱਖ ਅੰਮ੍ਰਿਤ ਵੇਲੇ ਉੱਠਿਆ, ਇਸ਼ਨਾਨ ਕਰਕੇ ਸਭ ਤੋਂ ਪਹਿਲਾਂ ਰਾਮ ਰਾਏ ਜੀ ਜਿਸ ਕਮਰੇ ਵਿੱਚ ਗੁਰਬਾਣੀ ਦਾ ਪਾਠ ਕਰ ਰਹੇ ਸਨ, ਸੁਖਮਨੀ ਸਾਹਿਬ ਦਾ ਪਾਠ ਕਰ ਰਹੇ ਹੈ, ਬੜੀ ਉੱਚੀ ਅਤੇ ਤਿੱਖੀ ਆਵਾਜ਼ ਵਿੱਚ ਪਾਠ ਕਰ ਰਹੇ ਹੈ, ਤਾਂ ਉਸ ਵਕਤ ਸਿੱਖ ਨੇ ਜਾ ਕੇ ਕੋਲੇ ਬੈਠ ਕੇ ਗੁਰਬਾਣੀ ਦੀ ਪੋਥੀ ਨੂੰ ਨਮਸਕਾਰ ਕੀਤੀ, ਮੱਥਾ ਟੇਕਿਆ, ਚੌਂਕੜਾ ਮਾਰ ਕੇ ਕੋਲੇ ਬੈਠ ਗਿਆ। ਔਰ ਇਹ ਪੰਕਤੀਆਂ ਚੱਲ ਰਹੀਆਂ ਸਨ, ਅਨਕ ਜਤਨ ਕਰ ਆਤਮ ਨਹੀਂ ਦਰਬੈ, ਹਰ ਦਰਗਹਿ ਕੋ ਕੈਸੇ ਗਵੈ। ਅਨੇਕਾਂ ਯਤਨ ਕਰ ਲਵੇ, ਸਾਧਨਾਂ ਦੇ ਯਤਨ ਕਰ ਲਵੇ, ਕਠਿਨ ਤੋਂ ਕਠਿਨ ਸਾਧਨ ਕਰ ਲਵੇ, ਪਰ ਇਹ ਮਨ ਦ੍ਰਵੀਭੂਤ ਨਹੀਂ ਹੋ ਸਕਦਾ। ਇਹ ਮਨ ਉਨ੍ਹਾਂ ਚਿਰ ਬਾਣੀ ਵਿੱਚ, ਵਾਹਿਗੁਰੂ ਦੇ ਚਰਨਾਂ ਵਿੱਚ ਲੀਨ ਨਹੀਂ ਹੋ ਸਕਦਾ ਜਿੰਨਾ ਚਿਰ ਗੁਰੂ ਦੀ ਪੂਰਨ ਪ੍ਰਸੰਨਤਾ ਅਤੇ ਕਿਰਪਾ ਨਾ ਪ੍ਰਾਪਤ ਹੋ ਜਾਏ। ਸਿੱਖ ਨੇ ਸੂਈ ਖਭੋ ਕੇ ਪਾਵੇ ਦੇ ਵਿੱਚ ਵੇਖੀ ਤਾਂ ਸੂਈ ਅੰਦਰ ਨਾ ਗਈ। ਸਿੱਖ ਸਮਝ ਗਿਆ ਕਿ ਸੰਗਤਾਂ ਦੇ ਮਨ ਵਿੱਚ ਭਾਵੇਂ ਖਿਆਲ ਹੈ ਕਿ ਵੱਡੇ ਸਾਹਿਬਜ਼ਾਦੇ ਬਾਰੇ ਕੁਝ ਸੋਚਦੇ ਆ ਪ੍ਰਾਣੀ ਕਿ ਸ਼ਾਇਦ ਇਹਨਾਂ ਨੂੰ ਗੁਰਤਾ ਗੱਦੀ ਮਿਲੇਗੀ, ਪਰ ਸਤਿਗੁਰੂ ਜੀ ਦੀ ਰਮਜ ਕੁਝ ਹੋਰ ਹੈ। ਸਿੱਖ ਉੱਠ ਕੇ ਅਸ਼ੋਪਲੇ ਅੱਠਵੇਂ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਜਿੱਥੇ ਸਤਿਗੁਰੂ ਬੈਠ ਕੇ ਗੁਰਬਾਣੀ ਦੀ ਪੋਥੀ ਤੋਂ ਪਾਠ ਕਰ ਰਹੇ ਸਨ, ਬੜੀ ਸੁਰੀਲੀ ਰਸਨਾ ਹੈ, ਗੁਰਬਾਣੀ ਸੁਣਦਿਆਂ ਹੀ ਮਨ ਵਿੱਚ ਠੰਡ ਪੈ ਗਈ, ਸ਼ਾਂਤੀ ਆ ਗਈ, ਮਨ ਟਿਕ ਗਿਆ। ਮਨ ਦੀਆਂ ਵਾਸ਼ਨਾਵਾਂ ਦਰਸ਼ਨ ਕਰਕੇ ਹੀ ਰੁਕ ਗਈਆਂ। ਇੱਕ ਅਨੋਖੀ ਠੰਡਕ ਮਹਿਸੂਸ ਹੋਈ, ਸ਼ਾਂਤੀ ਮਹਿਸੂਸ ਹੋਈ, ਜਿਹੜੀ ਕਦੇ ਅੱਜ ਤੱਕ ਮਨ ਨੂੰ ਸ਼ਾਂਤੀ ਮਹਿਸੂਸ ਨਹੀਂ ਹੋਈ ਸੀ, ਉਹ ਸਤਿਗੁਰਾਂ ਦੇ ਪਾਵਨ ਪਵਿੱਤਰ ਮੁਖਾਰਬਿੰਦ ਤੋਂ ਬਾਣੀ ਸੁਣ ਕੇ ਮਨ ਸ਼ਾਂਤ ਹੋ ਗਿਆ, ਬਾਣੀ ਵਿੱਚ ਮਨ ਟਿਕ ਗਿਆ। ਗੁਰਬਾਣੀ ਦੀਆਂ ਇਹ ਪੰਕਤੀਆਂ ਚੱਲ ਰਹੀਆਂ ਸਨ, ਨਦਰ ਕਰੇ ਤਾਂ ਸਿਮਰਿਆ ਜਾਏ, ਆਤਮਾ ਦਰਵੈ ਰਹਿ ਲਿਵਲਾਏ, ਕਿ ਵਾਹਿਗੁਰੂ ਦੀ ਨਦਰ ਕਿਰਪਾ ਹੋਵੇ ਤਾਂ ਉਸ ਦਾ ਸਿਮਰਨ ਹੁੰਦਾ ਹੈ ਅਤੇ ਇਹ ਮਨ ਬਾਣੀ ਵਿੱਚ ਲੀਨ ਹੋ ਜਾਂਦਾ ਹੈ ਔਰ ਉਹਦੇ ਚਰਨਾਂ ਵਿੱਚ ਗੁਰੂ ਦੀ ਕਿਰਪਾ ਨਾਲ ਲਿਵ ਲੱਗ ਜਾਂਦੀ ਹੈ, ਸੁਰਤ ਲੱਗ ਜਾਂਦੀ ਹੈ। ਸਿੱਖ ਨੇ ਸੂਈ ਖੰਭੋ ਕੇ ਵੇਖੀ, ਉਹ ਮੰਜੀ ਸਾਹਿਬ ਦੇ ਲੱਕੜ ਦੇ ਪਾਵੇ ਵੀ ਮੋਮ ਹੋ ਚੁੱਕੇ ਸਨ, ਸੂਈ ਅੰਦਰ ਪ੍ਰਵੇਸ਼ ਹੋ ਗਈ। ਸਿੱਖ ਸਮਝ ਗਿਆ ਕਿ ਛੋਟੇ ਸਾਹਿਬਜ਼ਾਦੇ ਸ਼੍ਰੀ ਹਰਿਕ੍ਰਿਸ਼ਨ ਸਾਹਿਬ ਜੀ ਗੁਰਤਾ ਗੱਦੀ ਦੇ ਮਾਲਕ ਬਣਨਗੇ। ਨਮਸਕਾਰ ਕਰਕੇ ਗੁਰਬਾਣੀ ਦੀ ਪੋਥੀ ਸਾਹਿਬ ਨੂੰ ਬਾਹਰ ਆ ਗਿਆ। ਧੰਨ ਗੁਰੂ ਹਰਿਰਾਜ ਸਾਹਿਬ ਜੀ ਦੇ ਚਰਨਾਂ ਵਿੱਚ ਨਮਸਕਾਰ ਕੀਤੀ। ਸਤਿਗੁਰੂ ਜੀ ਪੁੱਛਦੇ ਆ, ਸਿੱਖਾ ਤੇਰੇ ਮਨ ਦੀ ਸ਼ੰਕਾ ਦੂਰ ਹੋ ਗਈ, ਸ਼ੰਕਾ ਮਿਟ ਗਈ? ਕਹਿਣ ਲੱਗਾ, ਮਹਾਰਾਜ ਆਪ ਜੀ ਨੇ ਬਹੁਤ ਵੱਡੀ ਕਿਰਪਾ ਕੀਤੀ ਹੈ। ਸਤਿਗੁਰੂ ਕਹਿਣ ਲੱਗੇ, ਕੀ ਕੌਤਕ ਵਰਤਿਆ? ਕਹਿਣ ਲੱਗਾ ਜੀ, ਰਾਮ ਰਾਏ ਜੀ ਜਦੋਂ ਬਾਣੀ ਪੜ੍ਹ ਰਹੇ ਸਨ ਜਾਂ ਮੈਂ ਉਹਨਾਂ ਦੀ ਮੰਜੀ ਦੇ ਪਾਵੇ ਵਿੱਚ ਸੂਈ ਖੰਭੋ ਕੇ ਵੇਖੀ ਤਾਂ ਸੂਈ ਉਸ ਪਾਵੇ ਦੇ ਵਿੱਚ ਅੰਦਰ ਨਹੀਂ ਗਈ, ਉਹ ਪਾਵੇ ਪੱਥਰ ਵਰਗੇ ਕਠੋਰ ਬਣੇ ਹੋਏ ਸਨ। ਪਰ ਜਦੋਂ ਛੋਟੇ ਸਾਹਿਬਜ਼ਾਦੇ ਦੇ ਕੋਠੜੀ ਵਿੱਚ ਕਮਰੇ ਵਿੱਚ ਜਾ ਕੇ ਬਾਣੀ ਸੁਣੀ, ਮਨ ਵੀ ਸ਼ਾਂਤ ਹੋ ਗਿਆ, ਟਿਕ ਗਿਆ, ਔਰ ਮਾਵਾ ਪਾਵੇ ਵੀ ਮੋਮ ਵਾਂਗੂ ਢਲ ਚੁੱਕੇ ਸਨ, ਸੂਈ ਉਹਨਾਂ ਦੇ ਵਿੱਚ ਪ੍ਰਵੇਸ਼ ਹੋ ਗਈ। ਸਤਿਗੁਰੂ ਜੀ ਕਹਿਣ ਲੱਗੇ, ਭਾਈ ਜਿਹੜਾ ਕਠੋਰ ਹਿਰਦਾ ਹੁੰਦਾ ਨਾ ਪੱਥਰ ਵਰਗਾ, ਉਹਦੇ ਮਨ ਵਿੱਚ ਬਾਣੀ ਦਾ ਸਿਧਾਂਤ ਕਦੇ ਵਾਸਤੇ ਵਸ ਨਹੀਂ ਸਕਦਾ। ਜਿਹੜਾ ਪੱਥਰ ਵਰਗਾ ਹਿਰਦਾ, ਉਹਦੇ ਅੰਦਰ ਨਾਮ ਨਹੀਂ ਵਸ ਸਕਦਾ, ਉਸ ਹਿਰਦੇ ਵਿੱਚ ਸ਼ਰਧਾ ਔਰ ਭਾਵਨਾ ਪ੍ਰੇਮ ਦਾ ਸੰਚਾਰ ਨਹੀਂ ਹੋ ਸਕਦਾ। ਅਤੇ ਜੇ ਉਹਦਾ ਮਨ ਹੀ ਪੱਥਰ ਵਰਗਾ ਕਠੋਰ ਹੈ ਤਾਂ ਜਿਹੜੀ ਦੁਨੀਆ ਲੁਕਾਈ ਹੈ ਇਹਨਾਂ ਨੂੰ ਕਿਵੇਂ ਮੋਮ ਕਰੇਗਾ? ਇਹਨਾਂ ਦੇ ਹਿਰਦਿਆਂ ਵਿੱਚ ਕਿਵੇਂ ਬਾਣੀ ਦਾ ਸੰਚਾਰ ਕਰੇਗਾ? ਕਿਵੇਂ ਇਹਨਾਂ ਦੇ ਅੰਦਰ ਸ਼ੁਭ ਗੁਣ ਦੈਵੀ ਗੁਣਾਂ ਨੂੰ ਭਰੇਗਾ? ਕਿਵੇਂ ਕਠੋਰ ਮਨਾਂ ਨੂੰ ਸ਼ਾਂਤੀ ਬਖਸ਼ਿਸ਼ ਕਰੇਗਾ? ਇਸ ਲਈ ਰਾਮ ਰਾਏ ਦਾ ਹਿਰਦਾ ਬੜਾ ਕਠੋਰ ਹੈ, ਔਰ ਜਿਨ੍ਹਾਂ ਦੇ ਬਾਣੀ ਪੜ੍ਹਨ ਤੋਂ ਇਹ ਲੱਕੜਾਂ ਵੀ ਸੁੱਕੀਆਂ ਮੋਮ ਵਰਗੀਆਂ ਹੋ ਗਈਆਂ, ਉਹਨਾਂ ਤੋਂ ਗੁਰਬਾਣੀ ਦੇ ਉਪਦੇਸ਼ ਅਤੇ ਗੁਰਬਾਣੀ ਸੁਣ ਕੇ ਸੰਗਤਾਂ ਦੇ ਹਿਰਦੇ ਵੀ ਮੋਮ ਵਰਗੇ ਨਰਮ ਔਰ ਦੈਵੀ ਗੁਣਾਂ ਦੇ ਸਹਿਤ ਉਹਨਾਂ ਦੇ ਹਿਰਦਿਆਂ ਵਿੱਚ ਭਗਤੀ ਦਾ, ਸੇਵਾ ਸਿਮਰਨ ਦਾ, ਸ਼ੁਭ ਗੁਣਾਂ ਦਾ ਨਿਵਾਸ ਹੋਏਗਾ, ਮਨ ਵੀ ਉਹਨਾਂ ਦੇ ਸ਼ਾਂਤ ਹੋਣਗੇ। ਇਹ ਸਤਿਗੁਰੂ ਜੀ ਨੇ ਕੌਤਕ ਵਰਤਾਇਆ ਸੀ ਔਰ ਅੱਠਵੇਂ ਪਾਤਸ਼ਾਹ ਜੀ ਨੂੰ ਗੁਰਤਾ ਗੱਦੀ ਦਾ ਤਖ਼ਤ ਬਖਸ਼ਿਸ਼ ਕੀਤਾ। ਜਦੋਂ ਸਤਿਗੁਰੂ ਮਹਾਰਾਜ ਜੀ ਗੁਰਤਾ ਗੱਦੀ ਦੇ ਤਖ਼ਤ ਉੱਤੇ ਸੁਭਾਈਮਾਨ ਹੋਏ, ਲਗਭਗ 2 ਸਾਲ ਆਪ ਜੀ ਕੀਰਤਪੁਰ ਸਾਹਿਬ ਸੰਗਤਾਂ ਨੂੰ ਦਰਸ਼ਨ ਬਖਸ਼ਿਸ਼ ਕਰਦੇ ਰਹੇ, ਔਰ ਉਸ ਸਮੇਂ ਬੇਅੰਤ ਕੌਤਕ ਮੇਰੇ ਸਤਿਗੁਰੂ ਜੀ ਨੇ ਵਰਤਾਏ ਹੈ। ਸਾਧ ਸੰਗਤ ਜੀ, ਕਈਆਂ ਦਾ ਖਿਆਲ ਹੈ ਕਿ ਗੁਰੂ ਘਰ ਦੇ ਅੰਦਰ ਕਰਾਮਾਤਾਂ ਨੂੰ ਕੋਈ ਥਾਂ ਨਹੀਂ, ਪਰ ਸਾਧ ਸੰਗਤ ਜੀ ਮੈਂ ਇੱਥੇ ਇੱਕ ਬੇਨਤੀ ਕਰਦੇ ਹਾਂ, ਕਰਾਮਾਤ ਕਿਸ ਨੂੰ ਕਿਹਾ ਜਾਂਦਾ ਹੈ? ਕਰਾਮਾਤ ਦਾ ਬਹੁ ਬਚਨ ਹੈ ਅਲੌਕਿਕ ਸ਼ਕਤੀਆਂ ਸੰਸਾਰ ਦੇ ਅੰਦਰ, ਜਿਹੜੀ ਅਣਹੋਣੀ ਗੱਲ ਕਰਕੇ ਵਿਖਾ ਦੇਣੀ, ਜਿਹੜੀ ਦੁਨੀਆ ਨਹੀਂ ਕਰ ਸਕਦੀ, ਦੁਨੀਆ ਵਿੱਚ ਨਹੀਂ ਹੋ ਸਕਦੀ, ਉਹਨੂੰ ਕਰ ਦੇਣਾ ਉਸ ਦਾ ਨਾਮ ਕਰਾਮਾਤ ਹੈ। ਔਰ ਕਰਾਮਾਤ ਨੂੰ ਜਿੱਥੇ ਗੁਰਸਿੱਖੀ ਧਰਮ ਦੇ ਅੰਦਰ ਵੀ ਮੰਨਿਆ ਔਰ ਜਾਣਿਆ ਗਿਆ, ਉੱਥੇ ਹਿੰਦੂ ਧਰਮ ਦੇ ਵਿੱਚ ਵੀ, ਮੁਸਲਮਾਨ ਧਰਮ ਦੇ ਵਿੱਚ ਵੀ, ਈਸਾਈ ਧਰਮ ਦੇ ਵਿੱਚ ਵੀ, ਉਹਨਾਂ ਦੇ ਧਾਰਮਿਕ ਗ੍ਰੰਥਾਂ ਦੇ ਅੰਦਰ ਇਹ ਜ਼ਿਕਰ ਵੀ ਆਇਆ ਹੈ। ਗੁਰੂ ਘਰ ਦੇ ਅੰਦਰ ਇੱਕ ਵਿਸ਼ੇਸ਼ਤਾ ਹੈ ਕਿ ਕਿਸੇ ਦੇ ਭਲੇ ਲਈ, ਦੁਨੀਆ ਦੇ ਭਲੇ ਲਈ, ਲੁਕਾਈ ਨੂੰ ਤਾਰਨ ਲਈ ਮੇਰੇ ਸਤਿਗੁਰੂ ਨੇ ਜਿੱਥੇ ਲੋੜ ਪਈ ਉੱਥੇ ਉਹਨਾਂ ਦੈਵੀ ਬਰਕਤਾਂ ਦੀ ਬਖਸ਼ਿਸ਼ ਕੀਤੀ ਹੈ। ਦੁਨੀਆ ਦੇ ਰਹਿਬਰਾਂ ਦੀਆਂ ਕਰਾਮਾਤਾਂ ਅਸੀਂ ਸੁਣੀਆਂ ਪਰ ਅੱਜ ਤੱਕ ਦੇਖੀਆਂ ਨਹੀਂ, ਪਰ ਮੇਰੇ ਸਤਿਗੁਰੂ ਦੀਆਂ ਸ਼ਕਤੀਆਂ ਦੇ ਤਾਂ ਅੱਜ ਵੀ ਸੰਗਤਾਂ ਦਰਸ਼ਨ ਕਰਦੀਆਂ। ਪੰਜਾ ਸਾਹਿਬ ਜਾਓ, ਉਹ ਪਹਾੜ ਦੇ ਵਿੱਚ ਮੇਰੇ ਸਤਿਗੁਰੂ ਦਾ ਲੱਗਿਆ ਹੋਇਆ ਪੰਜਾ ਅੱਜ ਵੀ ਜਾ ਕੇ ਸੰਗਤਾਂ ਦਰਸ਼ਨ ਕਰਦੀਆਂ ਹਨ। ਇੱਕ ਨਹੀਂ, ਜ਼ੁਬਾਨ ਬੋਲ ਕੇ ਨਹੀਂ ਦੱਸ ਸਕਦੀ ਕਿੰਨੀਆਂ ਕੁ ਮੇਰੇ ਸਤਿਗੁਰਾਂ ਨੇ 10 ਸਰੂਪਾਂ ਵਿੱਚ ਕਰਾਮਾਤਾਂ ਸੰਸਾਰ ਦੇ ਭਲੇ ਲਈ ਦਿਖਾਈਆਂ, ਜੀਵਾਂ ਦੇ ਭਲੇ ਲਈ, ਜੀਵਾਂ ਨੂੰ ਤਾਰਨ ਲਈ। ਇਸ ਕਰਕੇ ਸਾਧ ਸੰਗਤ ਜੀ, ਹਾਂ ਜਿੱਥੇ ਆਪਣੀ ਹੋਮੇ ਵਾਸਤੇ, ਆਪਣੀ ਪੂਜਾ ਵਾਸਤੇ, ਆਪਣੀ ਪੂਜਾ ਪ੍ਰਤਿਸ਼ਠਾ ਵਾਸਤੇ ਕੋਈ ਥੋੜ੍ਹੀ ਬਹੁਤੀ ਬਰਕਤ ਦਾ ਇਸਤੇਮਾਲ ਕਰਨਾ, ਉੱਥੇ ਸਤਿਗੁਰੂ ਜੀ ਨੇ ਕਿਹਾ ਨਾਟਕ ਚੇਟ ਕੀਏ ਕੁਕਾਜਾ, ਪ੍ਰਭ ਲੋਗਨ ਕਹਿ ਆਵਤ ਲਾਜਾ। ਉੱਥੇ ਗੁਰਸਿੱਖਾਂ ਨੇ ਕਰਾਮਾਤ ਨਹੀਂ ਵਿਖਾਈ। ਔਰੰਗਜ਼ੇਬ ਨੇ 9ਵੇਂ ਪਾਤਸ਼ਾਹ ਜੀ ਨੂੰ ਕਿਹਾ ਸੀ ਕਰਾਮਾਤ ਵਿਖਾਓ। ਸਤਿਗੁਰੂ ਮਹਾਰਾਜ ਜੀ ਕਹਿਣ ਲੱਗੇ ਔਰੰਗਜ਼ੇਬ, 4 ਸਵਾਸਾਂ ਨੂੰ ਅਤੇ ਸਰੀਰ ਨੂੰ ਬਚਾਉਣ ਵਾਸਤੇ, ਤੇਰੀਆਂ ਨਜ਼ਰਾਂ ਦੇ ਵਿੱਚ ਪੂਜਾ ਕਰਾਉਣ ਵਾਸਤੇ, ਜਾਂ ਕਿਸੇ ਲੋਭ ਲਾਲਚ ਵਿੱਚ ਆ ਕੇ ਕਰਾਮਾਤ ਦਿਖਾਉਣੀ ਸਾਨੂੰ ਮਨਜ਼ੂਰ ਨਹੀਂ। ਸਾਨੂੰ ਸੀਸ ਦੇਣਾ ਮਨਜ਼ੂਰ ਹੈ, ਪਰ ਕਰਾਮਾਤ ਤੇਰੇ ਵਰਗੇ ਜ਼ਾਲਮ ਬਾਦਸ਼ਾਹ ਦੇ ਪ੍ਰਭਾਵ ਥੱਲੇ ਆ ਕੇ ਦਿਖਾਉਣੀ ਕਦੇ ਵਾਸਤੇ ਵੀ ਸਾਨੂੰ ਪ੍ਰਵਾਨ ਨਹੀਂ। ਉੱਥੇ ਸੀਸ ਵੀ ਦੇ ਦਿੱਤਾ, ਪਰ ਜਿੱਥੇ ਦੁਖੀਆਂ ਦਾ ਭਲਾ ਕਰਨਾ ਸੀ, ਜੀਵਾਂ ਨੂੰ ਤਾਰਨਾ ਸੀ, ਉੱਥੇ ਮੇਰੇ ਸਤਿਗੁਰੂ ਜੀ ਨੇ ਇਹ ਮਹਾਨ ਬਰਕਤਾਂ ਗੁਰੂ ਘਰ ਦੇ ਵਿੱਚੋਂ ਇਸ ਲੁਕਾਈ ਦੇ ਉੱਤੇ ਬਖਸ਼ਿਸ਼ ਕਰਕੇ ਵਰਤੀਆਂ, ਤਾਰਿਆ ਜੀਵਾਂ ਨੂੰ। ਧੰਨ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਦਸਮ ਪਿਤਾ ਜੀ ਤੱਕ ਜਿੰਨਾ ਵੀ ਗੁਰ ਇਤਿਹਾਸ ਹੈ ਉਸ ਵਿੱਚ ਕਿੱਡਾ ਵੱਡਾ ਜ਼ਿਕਰ ਹੈ। ਜੇ ਗੁਰੂ ਘਰ ਦੇ ਵਿੱਚ ਕਰਾਮਾਤਾਂ ਨਹੀਂ ਤਾਂ ਫਿਰ ਸਾਧ ਸੰਗਤ ਜੀ ਕਰਾਮਾਤਾਂ ਕਿੱਥੇ ਹਨ? ਅੱਜ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਦੇ ਦਰ 'ਤੇ ਨਿੱਤ ਹੀ ਲੱਖਾਂ ਪ੍ਰਾਣੀ ਆ ਕੇ ਇੱਥੇ ਦਰਸ਼ਨ ਕਰਦੇ ਹੈ, ਔਰ ਲੱਖਾਂ ਪ੍ਰਾਣੀਆਂ ਦੇ ਦੁੱਖ ਮਿਟਦੇ ਹੈ। 24 ਘੰਟੇ 8 ਪਹਿਰ ਸਤਿਗੁਰੂ ਦੀਆਂ ਬਰਕਤਾਂ ਇੱਥੇ ਵਰਤ ਰਹੀਆਂ ਹਨ। ਜਿੱਥੇ ਜਿੱਥੇ ਵੀ ਸਤਿਗੁਰਾਂ ਨੇ ਮਹਾਨ ਕਿਰਪਾ ਕੀਤੀ ਹੈ। ਸੋ ਸਾਧ ਸੰਗਤ ਜੀ, ਆਪਣੀ ਹਉਮੈ ਵਾਸਤੇ ਜਿਹੜੀ ਕਰਾਮਾਤ ਦਿਖਾਉਣੀ ਆ, ਉੱਥੇ ਸਤਿਗੁਰੂ ਨੇ ਕਿਹਾ ਰਿੱਧ ਸਿੱਧ ਸਾ ਮੋਹ ਹੈ, ਨਾਮ ਨਾ ਵਸੈ ਮਨ ਆਏ। ਪਰ ਜਿੱਥੇ ਜੀਵਾਂ ਦਾ ਭਲਾ ਕਰਨਾ, ਉੱਥੇ ਪਰ ਉਪਕਾਰ ਵਾਸਤੇ ਸਤਿਗੁਰੂ ਜੀ ਨੇ ਗੁਰੂ ਕੀਆਂ ਬਰਕਤਾਂ ਦੁਆਰਾ ਇਸ ਲੁਕਾਈ ਨੂੰ ਸਤਿਗੁਰੂ ਜੀ ਨੇ ਤਾਰਨਾ ਕੀਤਾ ਹੈ। 8ਵੇਂ ਪਾਤਸ਼ਾਹ ਜੀ ਦੀ ਕਿੱਡੀ ਵੱਡੀ ਮਹਾਨਤਾ ਹੈ, ਸਤਿਗੁਰੂ ਦੀਵਾਨ ਲਾਉਂਦੇ ਹੈ, ਕੀਰਤਨ ਕਰਦੇ ਹੈ, ਸ਼ਹਿਰ ਦੀਆਂ ਦੂਰ ਦੂਰ ਦੀਆਂ ਸੰਗਤਾਂ ਜਦੋਂ ਆ ਕੇ ਕੀਰਤਨ ਸੁਣਦੀਆਂ। ਗੱਦੋ ਗਿੱਲ ਨਾਮ ਦਾ ਚੋਰ ਕੀ ਕਰਦਾ, ਲੋਕਾਂ ਦੇ ਘਰਾਂ ਵਿੱਚ ਜਾ ਕੇ ਪਾੜ ਲਾਉਂਦਾ ਅਤੇ ਲੋਕਾਂ ਦਾ ਧਨ ਪਦਾਰਥ ਲੁੱਟ ਕੇ ਤੁਰ ਜਾਂਦਾ। ਸੰਗਤਾਂ ਨੇ ਬੇਨਤੀ ਕੀਤੀ, ਮਹਾਰਾਜ ਅਸੀਂ ਤਾਂ ਕੀਰਤਨ ਸੁਣਨ ਵਾਸਤੇ ਸੰਗਤ ਦੇ ਵਿੱਚ ਆ ਕੇ ਬੈਠ ਜਾਂਦੇ ਹਾਂ, ਰਾਤ ਨੂੰ ਇੱਕ ਚੋਰ ਆਉਂਦਾ ਸਾਡੇ ਘਰਾਂ ਵਿੱਚ ਪਾੜ ਲਾ ਕੇ ਸਾਡਾ ਮਾਲ ਸਮਾਨ ਸੁਭਾਵ ਧਨ ਪਦਾਰਥ ਸਭ ਕੁਝ ਲੁੱਟ ਕੇ ਲੈ ਜਾਂਦਾ। ਮਹਾਰਾਜ ਸਾਡੇ 'ਤੇ ਕਿਰਪਾ ਕਰੋ, ਸਾਡੀ ਰੱਖਿਆ ਕਰੋ। ਸਤਿਗੁਰੂ ਸ਼੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਕਹਿਣ ਲੱਗੇ ਧੰਨ ਗੁਰੂ ਨਾਨਕ ਦੇਵ ਜੀ, ਤੁਹਾਡੇ ਘਰਾਂ ਦੀ, ਤੁਹਾਡੇ ਸਮਾਨ ਦੀ, ਤੁਹਾਡੇ ਧਨ ਦੀ ਆਪ ਰਖਵਾਲੀ ਕਰਨਗੇ, ਤੁਸੀਂ ਸੰਗਤ ਵਿੱਚ ਬੈਠ ਕੇ ਆ ਕੇ ਕੀਰਤਨ ਸੁਣਦੇ ਹੋ, ਸਤਸੰਗਤ ਕਰਦੇ ਹੋ। ਜਦੋਂ ਦੂਸਰੇ ਦਿਨ ਗੱਦੋ ਗਿੱਲ ਚੋਰੀ ਕਰਨ ਵਾਸਤੇ ਆਇਆ, ਇੱਕ ਘਰ ਦਾ ਪਿੱਛੋਂ ਦੀ ਪਾੜ ਲਾਇਆ ਤਾਂ ਅੱਗੇ ਕੀ ਵੇਖਦਾ, ਧੰਨ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਬੈਠੇ ਹੈ। ਇੱਕ ਪਾਸੇ ਸਤਿਗੁਰੂ ਜੀ ਦੀਵਾਨ ਵਿੱਚ ਸੰਗਤਾਂ ਨੂੰ ਕੀਰਤਨ ਸੁਣਾ ਰਹੇ ਹੈ, ਦੂਸਰੇ ਪਾਸੇ ਗੱਦੋ ਗਿੱਲ ਕੀ ਵੇਖਦਾ ਕਿ ਅੱਠਵੇਂ ਪਾਤਸ਼ਾਹ ਜੀ ਉਹ ਸਿੱਖ ਦੇ ਘਰ ਵਿੱਚ ਬੈਠੇ ਹੈ ਜਿਹਦੇ ਘਰ ਨੂੰ ਪਾੜ ਲਾਇਆ ਸੀ। ਇਹ ਮੇਰੇ ਸਤਿਗੁਰੂ ਜੀ ਦੀਆਂ ਬਰਕਤਾਂ ਹਨ। ਸਾਧ ਸਿੰਘ ਜੀ ਅਨਕ ਰੂਪ ਖਿਨ ਮਾਹੇ ਕੁਦਰਤ ਧਾਰਦਾ, ਅਨੇਕਾਂ ਰੂਪ ਧਾਰ ਕੇ ਸਾਰੇ ਜੀਵਾਂ ਦੀ ਜਿੱਥੇ ਚਾਹੁਣ ਰੱਖਿਆ ਕਰ ਸਕਦੇ ਹੈ, ਸਹਾਇਤਾ ਕਰ ਸਕਦੇ ਹੈ। ਗੱਦੋ ਗਿੱਲ ਨੇ ਅੱਠਵੇਂ ਪਾਤਸ਼ਾਹ ਜੀ ਤੋਂ ਜਦੋਂ ਸਾਹਮਣੇ ਵੇਖੇ ਬੜਾ ਭੈਭੀਤ ਹੋਇਆ, ਸ਼ਰਮਸ਼ਾਰ ਵੀ ਹੋਇਆ। ਉਸੇ ਵਕਤ ਜਿੱਥੇ ਮਹਾਰਾਜ ਜੀ ਦਾ ਦੀਵਾਨ ਲੱਗਾ ਸੀ ਉੱਥੇ ਆ ਗਿਆ। ਕੀ ਵੇਖਦਾ, ਅੱਠਵੇਂ ਪਾਤਸ਼ਾਹ ਉਹ ਸਿੱਖ ਦੇ ਘਰ ਵਿੱਚ ਵੀ ਬੈਠੇ ਸਨ ਅਤੇ ਇੱਥੇ ਵੀ ਦਰਸ਼ਨ ਹੋ ਰਹੇ ਹੈ। ਉਸੇ ਵਕਤ ਅਰਦਾਸ ਕੀਤੀ, ਮਹਾਰਾਜ ਕਿਰਪਾ ਕਰੋ, ਇਹ ਚੋਰੀ ਦੀ ਬੁਰੀ ਆਦਤ ਮੇਰੇ ਤੋਂ ਛੁੱਟ ਜਾਏ, ਮੇਰਾ ਜੀਵਨ ਸਤਿਗੁਰੂ ਜੀ ਸੁਧਾਰ ਦਿਓ। ਸਤਿਗੁਰੂ ਜੀ ਨੇ ਉਸ ਵਕਤ ਚੋਰੀ ਦੀ ਆਦਤ ਛੁਡਾਈ। ਜਸਵੰਤ ਰਾਏ ਨਾਮ ਦਾ ਚੋਰ ਬੜੀਆਂ ਚੋਰੀਆਂ ਕਰਨ ਵਾਲਾ ਆਇਆ। ਚੋਰ ਕੀ ਹਾਮਾ ਭਰੇ ਨਾ ਕੋਏ, ਚੋਰ ਕੀਆ ਚੰਗਾ ਕਿਉਂ ਹੋਏ। ਇਹ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਸ਼ਬਦ ਸੁਣਾ ਕੇ, ਕੇਵਲ ਸ਼ਬਦ ਹੀ ਸੁਣਾਇਆ, ਸੁਣਦਿਆਂ ਸਾਰ ਹੀ ਮਨ ਵਿੱਚੋਂ ਚੋਰੀ ਦੀ ਆਦਤ ਸਦਾ ਲਈ ਤਿਆਗ ਦਿੱਤੀ। ਇਸੇ ਤਰ੍ਹਾਂ ਸਾਧ ਸੰਗਤ ਜੀ, ਨੰਦ ਚੰਦ ਨਾਮ ਦਾ ਵੇਸਵਾਗਾਮੀ ਮਨੁੱਖ ਆਇਆ, ਸਤਿਗੁਰੂ ਜੀ ਦੇ ਚਰਨਾਂ ਵਿੱਚ ਨਮਸਕਾਰ ਕੀਤੀ, ਦਰਸ਼ਨ ਕਰਦਿਆਂ ਐਸੀ ਕਿਰਪਾ ਕੀਤੀ, ਐਸੀ ਬਖਸ਼ਿਸ਼ ਕੀਤੀ, ਅੰਮ੍ਰਿਤਮਈ ਦ੍ਰਿਸ਼ਟੀ ਦੇ ਨਾਲ ਐਸੀ ਅੰਮ੍ਰਿਤਮਈ ਵਰਖਾ ਕੀਤੀ। ਹੱਥ ਜੋੜ ਕੇ ਖੜ ਗਿਆ ਸੱਚੇ ਪਾਤਸ਼ਾਹ, ਮੈਂ ਵਿਕਾਰਾਂ ਵਿੱਚ ਪੈ ਕੇ ਵਿਵਚਾਰੀ ਬਣ ਕੇ ਆਪਣਾ ਜੀਵਨ ਗੁਆਰਿਆਂ, ਬੇਸਵਾ ਦੁਆਰੇ ਜਾਉਂਦਾ, ਵਿਕਾਰ ਨਹੀਂ ਛੁੱਟਦੇ। ਸਤਿਗੁਰੂ ਜੀ ਕਹਿਣ ਲੱਗੇ, ਗੁਰੂ ਘਰ ਆ ਕੇ ਸੰਗਤ ਕਰਿਆ ਕਰ, ਸੇਵਾ ਕਰਿਆ ਕਰ, ਤੇਰੇ ਵਿਕਾਰ ਛੁੱਟ ਜਾਣਗੇ। ਬਚਨ ਮੰਨਦਿਆਂ ਸਾਰ ਸੇਵਾ ਕੀਤੀ, ਸੰਗਤ ਕੀਤੀ, ਨੰਦ ਚੰਦ ਨੂੰ ਸਤਿਗੁਰੂ ਮਹਾਰਾਜ ਜੀ ਨੇ ਵਿਕਾਰਾਂ ਤੋਂ ਸ਼ਾਂਤੀ ਬਖਸ਼ ਦਿੱਤੀ, ਫਿਰ ਦਾ ਸ਼ੁੱਧ ਕਰ ਦਿੱਤਾ, ਐਸੀ ਮਹਾਨ ਕਿਰਪਾ ਕੀਤੀ। ਇਸੇ ਤਰ੍ਹਾਂ ਸਾਧ ਸੰਗਤ ਜੀ, ਧੰਨ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਚਰਨਾਂ ਵਿੱਚ ਹੁਸ਼ਿਆਰਪੁਰ ਤੋਂ ਇੱਕ ਮਨੁੱਖ ਆਇਆ, ਮਹਾਰਾਜ ਬੜਾ ਮੈਂ ਦੁਖੀ ਹਾਂ, ਕਿਰਪਾ ਕਰੋ। ਮਹਾਰਾਜ ਕਹਿੰਦੇ, ਲੱਗਦਾ ਤੂੰ ਤੰਬਾਕੂ ਦਾ ਸੇਵਨ ਕਰਦਾ। ਕਹਿਣ ਲੱਗਾ, ਹਾਂ ਮਹਾਰਾਜ, ਜਗਤ ਜੂੜ ਤੰਬਾਕੂ ਦੀ ਮੈਂ ਵਰਤੋਂ ਕਰਦਾ। ਮਹਾਰਾਜ ਕਹਿੰਦੇ, ਜੇ ਸੁਖੀ ਹੋਣਾ ਚਾਹੁੰਦਾ ਤਾਂ ਅੱਜ ਤੋਂ ਤੰਬਾਕੂ ਪੀਣਾ ਛੱਡ ਦੇ। ਸਤ ਬਚਨ ਕਹੇ ਸਤਿਗੁਰੂ ਮਹਾਰਾਜ ਜੀ ਨੇ ਉਸ ਦਾ ਤੰਬਾਕੂ ਛਡਾ ਕੇ ਉਸ ਦਾ ਭਲਾ ਕੀਤਾ। ਰੋਪੜ ਸ਼ਹਿਰ ਦਾ ਰਾਜਾ ਰਾਮ ਸੇਠ ਆਇਆ, ਸਤਿਗੁਰੂ ਜੀ ਨੂੰ ਪਤਾ ਲੱਗਾ ਕਿ ਜੰਮਦਿਆਂ ਸਾਰ ਇਹਨੇ 7 ਲੜਕੀਆਂ ਆਪਣੀਆਂ ਮਾਰ ਦਿੱਤੀਆਂ, ਪੁੱਤਰ ਦੀ ਇੱਛਾ ਲਈ, ਕੇਵਲ ਪੁੱਤਰ ਦੀ ਇੱਛਾ ਲਈ ਜੰਮਦੀਆਂ 7 ਲੜਕੀਆਂ ਦਾ ਕਤਲ ਕੀਤਾ। 7 ਲੜਕੀਆਂ ਦਾ ਕਾਤਲ ਹੈ, ਹਜ਼ੂਰ ਦੇ ਚਰਨਾਂ ਵਿੱਚ ਆਇਆ। ਮਹਾਰਾਜ ਕਹਿੰਦੇ, ਇਹ ਰਾਜਾ ਰਾਮ, ਤੂੰ 7 ਲੜਕੀਆਂ ਮਾਰੀਆਂ? ਕਹਿਣ ਲੱਗਾ, ਹਾਂ ਮਹਾਰਾਜ, ਮੈਂ 1 ਨਹੀਂ, 2 ਨਹੀਂ, ਜਦੋਂ ਵੀ ਮੇਰੇ ਘਰ ਵਿੱਚ ਲੜਕੀ ਪੈਦਾ ਹੁੰਦੀ ਹੈ, ਪੈਦਾ ਹੁੰਦਿਆਂ ਸਾਰ ਹੀ ਮੈਂ ਮਾਰ ਦਿੰਦਾ। ਮਹਾਰਾਜ ਕਹਿੰਦੇ, ਕਿਹਦੇ ਵਾਸਤੇ ਮਾਰਦਾ? ਕਹਿਣ ਲੱਗਾ, ਮਹਾਰਾਜ, ਪੁੱਤਰ ਦੀ ਇੱਛਾ ਹੈ, ਪੁੱਤਰ ਦੀ ਦਾਤ ਅਜੇ ਤੱਕ ਪ੍ਰਾਪਤ ਨਹੀਂ ਹੋਈ। ਸਤਿਗੁਰੂ ਮਹਾਰਾਜ ਜੀ ਕਹਿਣ ਲੱਗੇ, ਸੋ ਕਿਉਂ ਮੰਦਾ ਆਖੀਐ ਜਿਤ ਜੰਮੈ ਰਾਜਾਨ। ਜੇ ਪੁੱਤਰੀਆਂ ਵੀ ਪਰਮੇਸ਼ੁਰ ਭੇਜਦਾ ਤਾਂ ਇਹ ਵੀ ਉਹਦੀ ਬਖਸ਼ਿਸ਼ ਹੈ, ਜੇ ਪੁੱਤਰ ਵੀ ਮਿਲਦੇ ਇਹ ਵੀ ਉਹਦੀ ਬਖਸ਼ਿਸ਼ ਹੈ। ਲੜਕੀ ਮਾਰਨੀ ਸਭ ਤੋਂ ਵੱਡਾ ਪਾਪ ਹੈ, ਅੱਜ ਤੋਂ ਬਾਅਦ ਕਦੇ ਭੁੱਲ ਕੇ ਵੀ ਲੜਕੀ ਦਾ ਕਤਲ ਨਹੀਂ ਕਰਨਾ, ਲੜਕੀ ਨਹੀਂ ਮਾਰਨੀ। ਕਹਿਣ ਲੱਗਾ, ਸੱਚੇ ਪਾਤਸ਼ਾਹ ਕਿਰਪਾ ਕਰੋ, ਮੈਨੂੰ ਸਿੱਖੀ ਦਾ ਦਾਨ ਬਖਸ਼ੋ। ਸਤਿਗੁਰੂ ਜੀ ਕਹਿੰਦੇ, ਲੜਕੀਆਂ ਮਾਰਨ ਦਾ ਪਾਪ ਛੱਡੇਗਾ, ਫਿਰ ਸਿੱਖੀ ਦਾ ਦਾਨ ਬਖਸ਼ਾਂਗੇ। ਕਹਿਣ ਲੱਗਾ ਜੀ ਪ੍ਰਣ ਕਰਦਾ ਅੱਜ ਤੋਂ ਬਾਅਦ ਲੜਕੀ ਨਹੀਂ ਮਾਰਾਂਗਾ। ਮਹਾਰਾਜ ਕਹਿੰਦੇ ਚੰਗਾ, ਧੰਨ ਗੁਰੂ ਨਾਨਕ ਸਾਹਿਬ ਤੈਨੂੰ ਪੁੱਤਰ ਦਾ ਦਾਨ ਵੀ ਬਖਸ਼ਿਸ਼ ਕਰਨਗੇ, ਪੁੱਤਰ ਦੀ ਦਾਤ ਵੀ ਬਖਸ਼ੀ ਔਰ ਲੜਕੀਆਂ ਮਾਰਨ ਵੱਲੋਂ ਵੀ ਇਹ ਜਿਹੜੀ ਬੁਰੀ ਆਦਤ ਸੀ, ਪਾਪ ਲੱਗਾ ਹੋਇਆ ਸੀ, ਇਸ ਤੋਂ ਛੁਡਾਇਆ। ਇਸੇ ਤਰ੍ਹਾਂ ਸਾਧ ਸੰਗਤ ਜੀ, ਮੇਰੇ ਸਤਿਗੁਰੂ ਜੀ ਨੇ ਕਿੰਨੇ ਵੱਡੇ ਮਹਾਨ ਪਰਉਪਕਾਰ ਕੀਤੇ ਹੈ। ਸਤਿਗੁਰੂ ਜੀ ਦੀ ਅਜ਼ਮਤ, ਸਤਿਗੁਰੂ ਜੀ ਦੀ ਸ਼ਕਤੀ ਨੂੰ ਪਰਖਣ ਵਾਸਤੇ ਕੀਰਤਪੁਰ ਸਾਹਿਬ ਦੇ ਇਲਾਕੇ ਦੇ ਬ੍ਰਾਹਮਣਾਂ ਨੇ ਇੱਕ ਫੈਸਲਾ ਕੀਤਾ ਕਿ ਫਲਾਨਾ ਬੰਦਾ ਕੋੜੀ ਹੈ, ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੀ ਦੁਨੀਆ ਬੜੀ ਪੂਜਾ ਕਰਦੀ ਹੈ, ਆਪਾਂ ਜਿਸ ਪਾਸਿਓਂ ਦੀ ਸਤਿਗੁਰੂ ਦੀ ਪਾਲਕੀ ਆਉਂਦੀ ਹੈ ਗੁਜ਼ਰਦੀ ਹੈ, ਇਸ ਕੋੜੀ ਨੂੰ ਲਿਜਾ ਕੇ ਉਸ ਰਸਤੇ 'ਤੇ ਪਾ ਦਈਏ, ਜੇ ਤਾਂ ਕੋੜੀ ਠੀਕ ਕਰ ਦਿੱਤਾ ਸਮਝ ਜਾਂਗੇ ਕਿ ਸਤਿਗੁਰੂ ਵਿੱਚ ਗੁਰੂ ਨਾਨਕ ਦੇਵ ਜੀ ਦੀਆਂ ਬਰਕਤਾਂ ਹਨ। ਤਾਂ ਸਾਧ ਸੰਗਤ ਜੀ ਕੋੜੀ ਨੂੰ ਰਸਤੇ 'ਤੇ ਪਾ ਦਿੱਤਾ ਗਿਆ, ਸੰਗਤਾਂ ਸਤਿਗੁਰੂ ਜੀ ਨੂੰ ਪਾਲਗੀ ਵਿੱਚ ਸੁਭਾਏਮਾਨ ਕਰਕੇ ਜਦੋਂ ਲੈਣ ਤੁਰੀਆਂ ਲੈ ਕੇ ਤੁਰੀਆਂ ਜਾ ਰਹੀਆਂ ਸਨ, ਪਾਲਕੀ ਰੁਕ ਗਈ। ਸਤਿਗੁਰੂ ਜੀ ਨੇ ਸੇਵਾਦਾਰਾਂ ਨੂੰ ਪੁੱਛਿਆ ਪਾਲਕੀ ਕਿਉਂ ਰੋਕੀ ਹੈ, ਕਹਿਣ ਲੱਗੇ ਜੀ ਇੱਕ ਕੋੜੀ ਹੈ, ਬੜਾ ਬਿਰਲਾਪ ਕਰਦਾ ਹੈ। ਸਤਿਗੁਰੂ ਮਹਾਰਾਜ ਉਸ ਨੇ ਰਸਤਾ ਰੋਕਿਆ, ਕੁਝ ਲੋਕ ਹੋਰ ਵੀ ਨਾਲ ਬੈਠੇ ਹੈ। ਸਤਿਗੁਰੂ ਜੀ ਕਹਿਣ ਲੱਗੇ ਸਾਡੇ ਪਾਸ ਲੈ ਕੇ ਆਓ। ਕੋੜੀ ਨੂੰ ਚੁੱਕ ਕੇ ਲਿਆਂਦਾ, ਉਸ ਨੇ ਤਰਲਿਆਂ ਨਾਲ ਬੇਨਤੀਆਂ ਕੀਤੀਆਂ, ਮਹਾਰਾਜ ਤੁਹਾਡੇ ਦਰ 'ਤੇ ਰੋਗੀ ਆ ਕੇ ਤੁਹਾਡੇ ਦਰਸ਼ਨ ਕਰਕੇ, ਰੋਗੀ ਕਾ ਪ੍ਰਭ ਖੰਡੋ ਰੋਗ, ਦੁਖੀਏ ਕਾ ਮਿਟਾਵੋ ਪ੍ਰਭ ਸੋਗ। ਮਹਾਰਾਜ ਰੋਗੀਆਂ ਦੇ ਤੁਸੀਂ ਰੋਗ ਦੂਰ ਕਰਦੇ ਹੋ, ਮੇਰਾ ਵੀ ਕੋੜ ਦਾ ਰੋਗ ਦੂਰ ਕਰੋ। ਸਤਿਗੁਰੂ ਮਹਾਰਾਜ ਕਹਿਣ ਲੱਗੇ ਆਪਣੇ ਹਸਤ ਸਾਫ, ਹਸਤ ਕਮਲਾਂ ਨੂੰ ਸਾਫ ਕਰਨ ਵਾਲਾ ਰੁਮਾਲ ਸੀ ਸਤਿਗੁਰਾਂ ਦੇ ਹੱਥਾਂ ਵਿੱਚ ਫੜਿਆ ਹੋਇਆ, ਕਹਿਣ ਲੱਗੇ ਚੰਗਾ ਆਹ ਰੁਮਾਲ ਲੈ ਲੈ ਔਰ ਇਸ ਰੁਮਾਲ ਨੂੰ ਇਹਦੇ ਸਰੀਰ 'ਤੇ ਸਾਰੇ ਉੱਤੇ ਫੇਰ ਦਿਓ ਔਰ ਧੋ ਕੇ ਇਸ ਰੁਮਾਲ ਦਾ ਜਲ ਇਹਨੂੰ ਛਕਾ ਦਿਓ, ਇਹਦਾ ਕੋੜ ਰੋਗ ਦੂਰ ਹੋ ਜਾਏਗਾ। ਔਰ ਇਹਨੂੰ ਕਹੋ ਰੋਜ਼ ਸੰਗਤ ਕਰਿਆ ਕਰੇ ਆ ਕੇ। ਸਤਿਗੁਰੂ ਜੀ ਦੀ ਐਡੀ ਵੱਡੀ ਬਖਸ਼ਿਸ਼। ਧੰਨ ਗੁਰੂ ਦਸਮ ਪਿਤਾ ਜੀ ਨੇ ਐਵੇਂ ਨਹੀਂ ਕਿਹਾ, ਸ੍ਰੀ ਹਰਿਕ੍ਰਿਸ਼ਨ ਤੇ ਆਈਆ ਜਿਸ ਡਿੱਠੇ ਸਭ ਦੁੱਖ ਡਾਏ, ਜਿਨ੍ਹਾਂ ਸਤਿਗੁਰਾਂ ਦੇ ਦਰਸ਼ਨ ਕਰਕੇ ਸਾਰੇ ਦੁੱਖੀ ਦੂਰ ਹੋ ਜਾਂਦੇ। ਸੋ ਸਾਧ ਸੰਗਤ ਜੀ ਉਸ ਕੋੜੀ ਨੂੰ ਸਤਿਗੁਰੂ ਜੀ ਦੇ ਰੁਮਾਲ ਦਾ ਧੋ ਕੇ ਜਲ ਛਕਾਇਆ, ਰੁਮਾਲ ਉੱਤੇ ਫੇਰਿਆ, ਫੇਰਨ ਦੀ ਦੇਰ ਸੀ, ਜਲ ਛਕਣ ਦੀ ਦੇਰ ਸੀ, ਸਾਰਾ ਕੋੜ ਦਾ ਰੋਗ ਦੂਰ ਹੋ ਗਿਆ। ਐਸੀਆਂ ਮਹਾਨ ਬਖਸ਼ਿਸ਼ਾਂ ਦੇ ਦਾਤੇ ਮੇਰੇ ਸਤਿਗੁਰੂ, ਧੰਨ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ। ਜਦੋਂ ਆਪ ਜੀ ਨੇ ਦਿੱਲੀ 'ਤੇ, ਦਿੱਲੀ ਦੀ ਧਰਤੀ 'ਤੇ ਚਰਨ ਪਾਉਣ ਵਾਸਤੇ ਕੀਰਤਪੁਰ ਸਾਹਿਬ ਤੋਂ ਤੁਰੇ, ਚਲਦਿਆਂ ਚਲਦਿਆਂ ਅੰਬਾਲੇ ਦੇ ਨੇੜੇ ਪੰਜੋਖਰਾ ਸਾਹਿਬ ਨਗਰ ਹੈ, ਉੱਥੇ ਪਹੁੰਚੇ ਹੈ। ਦੀਵਾਨ ਲੱਗਾ ਹੋਇਆ, ਇਸ ਨਗਰ ਦਾ ਚੌਂ ਵੇਦਾਂ ਦਾ ਗਿਆਤਾ, ਛੇ ਸ਼ਾਸਤਰਾਂ ਦਾ ਗਿਆਤਾ, ਬੜਾ ਉੱਚ ਕੋਟੀ ਦਾ ਵਿਦਵਾਨ ਪੰਡਿਤ ਲਾਲ ਚੰਦ ਨਗਰ ਤੋਂ ਬਾਹਰ ਆਇਆ। ਤੰਬੂ ਕਨਾਤਾਂ ਲੱਗੇ ਹੈ, ਸ਼ਮਿਆਨੇ ਲੱਗੇ ਹੈ, ਚੰਦੋਆ ਲੱਗਾ ਔਰ ਗੁਰਤਾ ਗੱਦੀ ਦੇ ਤਖ਼ਤ ਉੱਤੇ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਸੰਗਤਾਂ ਨੂੰ ਦਰਸ਼ਨ ਦੀਦਾਰ ਬਖਸ਼ਿਸ਼ ਕਰ ਰਹੇ ਹੈ। ਸੰਗਤਾਂ ਦੀ ਭੀੜ ਵੇਖ ਕੇ ਇੱਕ ਸੇਵਕ ਨੂੰ ਸਤਿਗੁਰੂ ਜੀ ਦੇ ਗੁਰੂ ਘਰ ਦੇ ਪ੍ਰੇਮੀ ਸਿੱਖ ਨੂੰ ਬੁਲਾ ਕੇ ਪੁੱਛਣ ਲੱਗਾ ਕਿ ਕੌਣ ਆਇਆ, ਇਤਨੀ ਭੀੜ ਹੈ ਇੱਥੇ, ਬੜੇ ਸੁੰਦਰ ਸ਼ਮਿਆਨੇ ਲੱਗੇ ਹੈ। ਸਿੱਖ ਨੇ ਦੱਸਿਆ, ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਅੱਠਵੀਂ ਜੋਤ, ਧੰਨ ਸਤਿਗੁਰੂ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਜੀ ਆਏ ਆ, ਉਹ ਪਹੁੰਚੇ ਹੈ। ਪੰਡਿਤ ਦੇ ਮਨ ਵਿੱਚ ਬੜੀ ਤਰਕ ਪੈਦਾ ਹੋਈ, ਸਤਿਗੁਰੂ ਜੀ ਦੀ ਉਪਮਾ ਨੂੰ, ਮਹਿਮਾ ਨੂੰ ਸਹਾਰ ਨਾ ਸਕਿਆ, ਤਰਕ ਕਰ ਦਿੱਤੀ, ਸ਼ੰਕਾ ਕਰ ਦਿੱਤੀ। ਕਹਿਣ ਲੱਗਾ ਨਾਮ ਵੱਡੇ ਵੱਡੇ ਰਖਾ ਲੈਣੇ ਬੜੇ ਸੌਖੇ ਹੈ, ਕਰਤੱਬ ਭਾਵੇਂ ਉਹੋ ਜਿਹੇ ਨਾ ਹੋਣ ਵਿੱਚ। ਸਿੱਖ ਕਹਿਣ ਲੱਗਾ ਤੇਰਾ ਮਤਲਬ ਕੀ ਹੈ ਪੰਡਤਾ? ਕਹਿੰਦਾ ਦੁਆਪਰ ਯੁੱਗ ਦੇ ਵਿੱਚ ਭਗਵਾਨ ਕ੍ਰਿਸ਼ਨ ਜੀ ਹੋਏ ਹੈ, ਉਹਨਾਂ ਨੇ ਕੇਵਲ ਨਾਮ ਕ੍ਰਿਸ਼ਨ ਹੀ ਰਖਾਇਆ ਸੀ। ਉਹਨਾਂ ਨੇ ਦੁਆਪਰ ਦੇ ਵਿੱਚ ਅਰਜਨ ਦੇ ਪ੍ਰਥਾਏ ਗੀਤਾ ਰਚੀ ਹੈ। ਅਤੇ ਇਹਨਾਂ ਨੇ ਆਪਣਾ ਨਾਮ ਰਖਾਇਆ ਸਤਿਗੁਰੂ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ। ਇਹਨਾਂ ਨੂੰ ਭਾਵੇਂ ਗੀਤਾ ਦਾ ਪਾਠ ਵੀ ਨਾ ਕਰਨਾ ਆਉਂਦਾ ਹੋਵੇ। ਸੇ ਕਹਿਣ ਲੱਗਾ, ਪੰਡਤਾ ਤੂੰ ਇੱਕ ਗੀਤਾ ਦੀ ਗੱਲ ਕਰਦਾ, ਚੱਲ ਮੇਰੇ ਸਤਿਗੁਰੂ ਦੇ ਦਰਸ਼ਨ ਕਰ। 14 ਤਰ੍ਹਾਂ ਦੀ ਵਿੱਦਿਆ ਭਾਵੇਂ ਇੱਕ ਪਲ ਵਿੱਚ ਹੀ ਕਿਰਪਾ ਦਾ ਹੱਥ ਰੱਖ ਕੇ ਜਿਹਨੂੰ ਮਰਜ਼ੀ ਬਖਸ਼ ਦੇਣ, ਇਹ ਮੇਰੇ ਸਤਿਗੁਰੂ ਦਾ ਦਰ ਵੱਡਿਓਂ ਵੱਡਾ ਹੈ। ਸਿੱਖ ਨਾਲ ਲੈ ਕੇ ਗਿਆ, ਪੰਡਿਤ ਨੇ ਉਹੀ ਸ਼ੰਕਾ ਕੀਤੀ। ਵਿਸਥਾਰ ਵਿੱਚ ਜਾਣ ਦਾ ਸਮਾਂ ਨਹੀਂ। ਸਿੱਖ ਸਤਿਗੁਰੂ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਕਹਿਣ ਲੱਗੇ, ਪੰਡਿਤ ਜੀ, ਜੇ ਅਸੀਂ ਗੀਤਾ ਦਾ ਪਾਠ ਅਤੇ ਅਰਥ ਕਰ ਦਿੱਤੇ, ਤੁਹਾਡੀ ਮਨ ਦੀ ਸ਼ੰਕਾ ਫਿਰ ਵੀ ਦੂਰ ਨਹੀਂ ਹੋਣੀ। ਤੁਹਾਡੇ ਮਨ ਵਿੱਚ ਇਹ ਖਿਆਲ ਆਉਣਾ ਕਿ ਗੁਰੂ ਕੁਲ ਵਿੱਚ, ਗੁਰੂ ਪਰਿਵਾਰ ਵਿੱਚ ਛੋਟੇ ਹੁੰਦਿਆਂ ਰਹੇ ਹੈ, ਪਲੇ ਹੈ, ਸ਼ਾਇਦ ਕਿਸੇ ਵਿਦਵਾਨ ਨੂੰ ਘਰ ਵਿੱਚ ਰੱਖ ਕੇ ਗੀਤਾ ਪੜ੍ਹ ਲਈ ਹੋਣੀ। ਕਹਿਣ ਲੱਗੇ, ਗੁਰੂ ਘਰ ਦੀ ਜੇ ਤੂੰ ਵਡਿਆਈ ਵੇਖਣੀ ਚਾਹੁੰਦਾ, ਜਿਹੜੇ ਮਰਜ਼ੀ ਮਨੁੱਖ ਨੂੰ ਲੈ ਆ, ਸਤਿਗੁਰੂ ਗੁਰੂ ਨਾਨਕ ਸਾਹਿਬ ਗੀਤਾ ਦੇ ਅਰਥ ਉਸੇ ਤੂੰ ਕਰਾ ਦੇਣਗੇ। ਆਪ ਨਹੀਂ ਕਿਹਾ, ਧੰਨ ਗੁਰੂ ਨਾਨਕ ਸਾਹਿਬ ਕਿਰਪਾ ਕਰਨਗੇ, ਐਸੀ ਨਿਮਰਤਾ। ਪੰਡਿਤ ਪਿੰਡ ਵਿੱਚ ਗਿਆ, ਕੰਨਾਂ ਤੋਂ ਗੁੰਗਾ, ਜ਼ਬਾਨ ਤੋਂ ਗੁੰਗਾ, ਕੰਨਾਂ ਤੋਂ ਬੋਲਾ, ਲੋਕਾਂ ਦਾ ਪਾਣੀ ਭਰ ਕੇ ਪੇਟ ਭਰਨ ਵਾਲਾ ਛੱਜੂ ਚੀਵਰ ਉਸ ਨੂੰ ਨਾਲ ਲੈ ਕੇ ਆਇਆ। ਕਹਿੰਦਾ, ਜੀ ਇਸ ਵਿਅਕਤੀ ਤੋਂ ਗੀਤਾ ਦੇ ਅਰਥ ਕਰਾਓ, ਤਾਂ ਮੈਂ ਮੰਨਾਂਗਾ ਗੁਰੂ ਘਰ ਦੀ ਅਜ਼ਮਤ ਨੂੰ, ਗੁਰੂ ਘਰ ਦੀ ਸ਼ਕਤੀ ਨੂੰ। ਸਤਿਗੁਰੂ ਜੀ ਨੇ ਸਿੱਖਾਂ ਨੂੰ ਆਗਿਆ ਕੀਤੀ ਕਿ ਜਿਹੜਾ ਆ ਤਲਾਅ ਨੀਵੀਂ ਥਾਂ 'ਤੇ, ਜਿਸ ਦਾ ਸਾਫ਼ ਸਵੱਛ ਜਲ ਲੈ ਕੇ ਅਸੀਂ ਇਸ਼ਨਾਨ ਕੀਤਾ, ਪਹਿਲਾਂ ਛੱਜੂ ਝੀਵਰ ਨੂੰ ਇਸ ਵਿੱਚ ਇਸ਼ਨਾਨ ਕਰਾਓ, ਇਸ਼ਨਾਨ ਕਰਾ ਕੇ ਸਾਫ਼ ਵਸਤਰ ਪਵਾ ਕੇ ਇਸ ਨੂੰ ਲੈ ਕੇ ਆਓ। ਸਰੀਰ ਉੱਤੇ ਵੀ ਬੜਾ ਕਸ਼ਟ ਸੀ, ਕਈ ਤਰ੍ਹਾਂ ਦੇ ਰੋਗ ਚਿੰਬੜੇ ਹੋਏ ਸਨ। ਉਸ ਤਲਾਅ ਵਿੱਚ ਇਸ਼ਨਾਨ ਕੀਤਾ ਜਿੱਥੇ ਅੱਜ ਸਰੋਵਰ ਬਣਿਆ। ਉਸ ਸਰੋਵਰ ਦੀ ਸੇਵਾ ਮਹਾਂਪੁਰਖ ਦਮਦਮੀ ਟਕਸਾਲ ਦੇ 12ਵੇਂ ਮੁਖੀ ਸੱਚਖੰਡ ਵਾਸੀ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨੇ ਕਰਵਾਈ ਸੀ। ਸੋ ਉਸ ਪਾਵਨ ਤਲਾਅ ਵਿੱਚ ਇਸ਼ਨਾਨ ਕਰਾਇਆ, ਜਿੰਨਾ ਵੀ ਸਰੀਰ 'ਤੇ ਰੋਗ ਸੀ ਸਾਰਾ ਦੂਰ ਹੋ ਗਿਆ। ਨਵੀਨ ਵਸਤਰ ਪਵਾ ਕੇ ਸਤਿਗੁਰੂ ਜੀ ਦੀ ਹਜ਼ੂਰੀ ਵਿੱਚ ਲਿਆਂਦਾ। ਇੱਕ ਪਾਸੇ ਲਾਲ ਚੰਦ ਪੰਡਿਤ ਬੈਠਾ, ਇੱਕ ਪਾਸੇ ਸੰਗਤਾਂ ਬੈਠੀਆਂ, ਸਾਹਮਣੇ ਛੱਜੂ ਝੀਵਰ ਬੈਠਾ ਹੱਥ ਜੋੜ ਕੇ। ਸਤਿਗੁਰੂ ਜੀ ਦੇ ਹਸਤ ਕਮਲਾਂ ਦੇ ਵਿੱਚ ਫੁੱਲਾਂ ਦੀ ਛਟੀ ਪਕੜੀ ਹੋਈ ਸੀ, ਉਸ ਦੇ ਸਿਰ 'ਤੇ ਲਾ ਕੇ ਐਸੀ ਕਿਰਪਾ ਕੀਤੀ। ਸਾਧ ਸੰਗਤ ਜੀ, ਗੁਰਬਾਣੀ ਵਿੱਚ ਫੁਰਮਾਨ ਹੈ, ਪਿੰਗਲ ਪਰਬਤ ਪਾਰ ਪਰੇ ਖਲ ਚਤੁਰ ਬਕੀਤਾ, ਅੰਧਲੇ ਤਿਰਭਵਨ ਸੂਝਿਆ ਗੁਰ ਭੇਟ ਪਨੀਤਾ, ਮਹਿਮਾ ਸਾਧੂ ਸੰਗ ਕੀ ਸੁਨਹੋ ਮੇਰੇ ਮੀਤਾ। ਸ੍ਰੇਸ਼ਟ ਸਾਧੂ ਦਾ ਅਰਥ ਇੱਥੇ ਸਤਿਗੁਰੂ ਲੱਗੇਗਾ। ਮੇਰੇ ਸ੍ਰੇਸ਼ਟ ਸਤਿਗੁਰਾਂ ਦੀ ਏਡੀ ਵੱਡੀ ਮਹਿਮਾ, ਐਡਾ ਵੱਡਾ ਪ੍ਰਤਾਪ ਹੈ। ਕੀ ਹੈ? ਪਿੰਗਲ ਜਿਹੜੇ ਪਿੰਗਲੇ ਹੈ ਹੱਥਾਂ ਪੈਰਾਂ ਤੋਂ, ਜਿਨ੍ਹਾਂ ਦੇ ਹੱਥ ਪੈਰ ਕੰਮ ਨਹੀਂ ਕਰਦੇ, ਮੇਰੇ ਸਤਿਗੁਰੂ ਕਿਰਪਾ ਕਰਨ, ਉਹਨਾਂ ਨੂੰ ਪਹਾੜਾਂ 'ਤੇ ਚੜ੍ਹਾ ਦੇਣ, ਪਰਬਤਾਂ ਨੂੰ ਸਰ ਕਰ ਲੈਂਦੇ। ਔਰ ਖਲ ਚਤੁਰ ਬਕੀਤਾ, ਜਿਹੜੇ ਮੂਰਖ ਹੈ, ਜਿਨ੍ਹਾਂ ਨੂੰ ਵਿੱਦਿਆ ਦਾ ਇੱਕ ਅੱਖਰ ਨਹੀਂ ਆਉਂਦਾ, ਉਹਨਾਂ ਨੂੰ ਚੌਂ ਵੇਦਾਂ ਦੇ ਬਖਤੇ ਬਣਾ ਸਕਦੇ ਹੈ, ਮੇਰੇ ਸਤਿਗੁਰੂ ਦੀ ਕਿਰਪਾ ਹੈ। ਇਹ ਗੁਰੂ ਦੀ ਅਜ਼ਮਤ ਹੈ, ਗੁਰੂ ਦੀ ਸ਼ਕਤੀ ਹੈ। ਗੂੰਗਾ ਭਗਤ ਗਾਵੈ ਬਹੁ ਛੰਦ, ਮੂਕ ਊਚਰੈ ਸ਼ਾਸਤਰ ਖੱਟ, ਪਿੰਗ ਗਿਰਨ ਚੜ੍ਹ ਜਾਏ, ਅੰਧ ਲਖੈ ਬਦਰੋ ਸੁਣੈ, ਜੋ ਕਾਲ ਕਿਰਪਾ ਕਰਾਏ। ਛਟੀ ਰੱਖੀ ਸਤਿਗੁਰਾਂ ਨੇ ਸੀਸ ਉੱਤੇ, ਕੰਨਾਂ ਤੋਂ ਸੁਣਨ ਲੱਗ ਪਿਆ, ਜ਼ਬਾਨ ਤੋਂ ਬੋਲਣ ਲੱਗ ਪਿਆ। ਪੰਡਿਤ ਨੂੰ ਕਹਿਣ ਲੱਗਾ, ਕਸਮਨੰਗ ਸ਼ਾਸਤਰ ਪ੍ਰਵਿਰਤ ਤੇ, ਐ ਪੰਡਿਤ ਤੂੰ ਗੀਤਾ ਦੀ ਗੱਲ ਨਾ ਕਰ, ਕਿਹੜੇ ਸ਼ਾਸਤਰ ਦੀ ਤੂੰ ਮੇਰੇ ਨਾਲ ਚਰਚਾ ਕਰਨੀ ਚਾਹੁੰਦਾ, ਮੈਂ ਉਹੀ ਚਰਚਾ ਕਰਨ ਨੂੰ ਤਿਆਰ ਹੈ। ਸਾਰੀਆਂ ਵਿੱਦਿਆ ਦਾ ਦਾਨ ਬਖਸ਼ ਦਿੱਤਾ ਇੱਕ ਪਲ ਵਿੱਚ, ਇੱਕ ਖਿਨ ਵਿੱਚ, ਇੱਕ ਸਕਿੰਟ ਵਿੱਚ, ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੇ। ਜਦੋਂ ਗੀਤਾ ਦੇ ਅਰਥ ਕਰਨ ਲੱਗਿਆ, ਪੰਡਿਤ ਨੇ ਪਹਿਲਾ ਸ਼ਲੋਕ ਪੜਿਆ, ਕਹਿੰਦਾ, ਤੈਨੂੰ ਸ਼ਲੋਕ ਵੀ ਸ਼ੁੱਧ ਨਹੀਂ ਪੜ੍ਹਨਾ ਆਉਂਦਾ, ਕਾਹਦਾ ਤੇਰਾ ਉਚਾਰਨ ਹੈ, ਵਿਆਕਰਨ ਵੀ ਤੂੰ ਪੂਰਨ ਰੂਪ ਦੇ ਵਿੱਚ ਨਹੀਂ ਪੜ੍ਹੀ ਹੈ। उस वक्त आप ही गीता दे श्लोकां दा पाठ कीता, आप ही अर्थ कीते। लाल चंद पंडित दा हंकार मिट गया, महाराज मैं तो कृष्ण जी नूं बड़ा महान समझदा सी, पर सच्चे पातशाह तुसी ओ कौतक कर दिता जिहड़ा कदे सोचिया भी नहीं सी, मन बुद्धि तो परे दी। ए ऐसी अजमत तुसी विखाई है जिदे बारे जेड़ा व्यक्ति कदे जबान तो एक अखर नहीं बोल सकदा सी, जबान तो गूंगा, कन्ना तो सुनदा नहीं, उनू सारियां बख्शिशां करके सारियां विद्या दा ज्ञान करा दिता। महाराज मैनू सिखी दा दान बख्शो, तुहाडी अजमत वेख के मैं गुरसिखी धारण करनी चाहुंना। महाराज जी ने लाल चंद नू भी गुरसिखी दा दान बख्शिया। फिर सतगुरु जी दिल्ली विखे गए, उत्थे रंगदेव दा सजादा सहजादा मुअज्जज जी नू बहादुर बाद बहादुर शाह कहा जांदा, बाल अवस्था विच खेडण आया सतगुरां दे पास। सतगुरु जी जिथे अज गुरद्वारा साहब बंगला साहब उहदे नाल ही बड़ा सुंदर बाग सी, उस बाग विच लै के गए। बहादुर शाह ने इच्छा की कि जिहड़े मेवे इस रुत दे विच नहीं लगदे, जे वह मेवे इन्हां दरख्तां तो खवाउण तां मैं धन गुरु हरकृष्ण साहब जी नूं साक्षात खुदा दा रूप मन्नांगा। जेड़े मेवियां दा फुरना कीता उही दरख्तां नूं लगे होए मिले, वह खाधे। जदों रंगदेव नूं जाके दस्या, रंगदेव हैरान हो गया। दूसरे दिन आया, कोई मेवा नहीं उत्थे, कोई फल नहीं लगा होया। औरंगजेब ने दर्शनां दी इच्छा की, पर सतगुरु जी का प्रण सी कि औरंगजेब जालम के मत्थे नहीं लगना। मेरे सतगुरु जानते सन इस जालम ने नौवें गुरदेव जी नूं शहीद करना, इस तों वड्डे वड्डे अत्याचार अते पाप होने है, इस दे मत्थे नहीं लगना। अपना प्रण निभाया सतगुरु जी ने। सारे दिल्ली शहर विच हैजे दी बीमारी फैल गई, संगतां ने बेनती की, महाराज कृपा करो, मरी पै गई है हैजे दे नाल। सतगुरु जी ने उस वक्त अपने हस्त कमलां दे नाल जल दिता। भाई गुरबख्श जी ने चरण धो के चबच्चे विच जल पाया, जिस जिसने भी जल छकिया उन्हां दा हैजे दा रोग दूर हो गया। और साध संग जी सारे दिल्ली शहर विचों हैजे दी बीमारी दा रोग अते रोगियां दे रोग दूर करके सारियां नूं तंदुरुस्ती दे जीवन बख्शे। ऐसे महान कौतक करन वाले सतगुरु, महान रहमतां दे दाते सतगुरु, धन सतगुरु श्री गुरु हरकृष्ण साहब सच्चे पातशाह जी दा पावन पवित्र अवतार गुरपुरब मना रहे हो, दा सारियां संगतां नूं देश विदेश विच जिथे जिथे भी संगतां जुड़ियां सब नूं लख लख वधाई दंदा। आओ सतगुरु जी दे पावन पवित्र उपदेशां नूं हिरदे विच वसा के श्रद्धा भावना दे नाल सतगुरां दे दर नाल जुड़ के अपना जीवन सफल करिए। अठवें पातशाह जी दा जिथे अवतार गुरपुरब मना रहे हाँ, उत्थे साध संगत जी सचखंड श्री हरिमंदर साहब जी दे अंदर अमृत वेले सतगुरां जी दे अवतार गुरपुरब लई अरदास होई है। अज जलाओ भी सजाए जाने हन, संगतां बड़ी श्रद्धा नाल दर्शन कर रही हैं। जो अमृत वेले श्री मुखवाक सतगुरां ने बख्शिश कीते है, उस दी कथा मन बिरती नूं अकागर करके आप संगतां सरवण करो।
टोडी महला पंजवा।
टोडी राग विच पंचम पातशाह धन श्री गुरु अर्जन देव सच्चे पातशाह जी सानू परम पवित्र उपदेश बख्शिश करदे हन।
गर्भ गह लड़ो
मूड़ो ही हो रे। ये साडा जिहड़ा मूर्ख मन है ना, गर्भ गह लड़ो, ये गर्भ नाम हंकार दा है। हंकार नू इसने ग्रहण किया होया है, बड़ा हंकार धारण करी बैठा है। जिसका अंतर राज बमान सो नरक पाती होवत स्वान, जो जाना मैं जोवन बंत सो होवत बिष्ठा का दंत। आप उसको कर्म मंत कहावे, जन्म मरे बो जोन प्रमावे, धन भूमिका जो करे गुमान सो मूर्ख अंधा ज्ञान।
ਇਹ ਮਨੁੱਖ ਗਰਭ ਨਾਮ ਹੰਕਾਰ ਦਾ ਹੈ, ਗਹਿਲੜੋ ਨਾਮ ਧਾਰਨ ਕਰਨ ਦਾ, ਹੀਓ ਨਾਮ ਮਨ ਦਾ ਅਗਲੀ ਪੰਕਤੀ ਵਿੱਚ ਆਏਗਾ। ਗਰਭ ਗਹਿਲੜੋ, ਇਸ ਜੀਵ ਨੇ ਹੰਕਾਰ ਬੜਾ ਹੀ ਧਾਰਨ ਕੀਤਾ, ਆਪਣੀ ਦੇਹ ਦਾ ਹੀ ਬੜਾ ਹੰਕਾਰ ਕਰਦਾ ਵੀ ਬੜਾ ਸੁੰਦਰ ਮੈਨੂੰ ਰੂਪ ਮਿਲਿਆ, ਔਰ ਬੜਾ ਧਨ ਦਾ ਹੰਕਾਰ ਕਰਦਾ ਮੇਰੇ ਕੋਲ ਬਹੁਤ ਧਨ ਹੈ, ਬੜੀਆਂ ਉੱਚੀਆਂ ਪਦਵੀਆਂ ਦਾ ਮੈਂ ਰਾਜਾ, ਮੈਂ ਫਲਾਨਾ, ਹਮ ਬੱਡ ਕਾਬੂ ਕਲੀਨ, ਹਮ ਪੰਡਿਤ, ਹਮ ਜੋਗੀ ਸੰਨਿਆਸੀ, ਗਿਆਨੀ ਗੁਣੀ ਸੂਰ, ਹਮ ਦਾਤੇ ਬੁੱਧ ਕਬੈ ਨਨਾਸੀ। ਇਹ ਹੰਕਾਰ ਵਾਲੀ ਬੁੱਧੀ ਕਦੇ ਨਹੀਂ ਨਾਸ਼ ਹੁੰਦੀ ਕਿ ਮੈਂ ਬਹੁਤ ਵੱਡਾ ਰਾਜਾ, ਮੈਂ ਬਹੁਤ ਵੱਡਾ ਵਿਦਵਾਨ ਹੈ, ਇਸ ਤੋਂ ਇਲਾਵਾ ਮੇਰੀਆਂ ਬੜੀਆਂ ਉੱਚੀਆਂ ਉੱਚੀਆਂ ਪਦਵੀਆਂ, ਦੁਨੀਆਂ ਵਿੱਚ ਮੇਰੀ ਬੜੀ ਸ਼ੋਭਾ ਹੁੰਦੀ ਹੈ। ਮਹਾਰਾਜ ਕਹਿੰਦੇ ਇਸ ਜੀਵ ਨੇ ਜਿਹੜਾ ਗਰਭ ਹੰਕਾਰ ਹੈ ਉਸ ਨੂੰ ਬਹੁਤਾ ਹੀ ਗਹਿਲੜੋ ਧਾਰਨ ਕੀਤਾ ਹੋਇਆ, ਗ੍ਰਹਿਣ ਕੀਤਾ ਹੋਇਆ ਹੈ।
ਮੂੜੋ ਹੀਓ ਰੇ,
ਮੂੜੋ ਹੀਓ ਰੇ, ਹੀਓ ਨਾਮ ਮਨ ਦਾ ਹੈ, ਰੇ ਨਾਮ ਭਾਈ ਦਾ ਹੈ। ਹੇ ਭਾਈ, ਇਹ ਮੂਰਖ ਮਨ ਨੇ ਐਸਾ ਹੰਕਾਰ ਗ੍ਰਹਿਣ ਕੀਤਾ ਹੋਇਆ ਹੈ, ਜਾਂ ਇਉਂ ਕਹੋ ਕਿ ਜਿਨ੍ਹਾਂ ਨੇ ਗਰਭ ਹੰਕਾਰ ਨੂੰ ਗ੍ਰਹਿਣ ਕੀਤਾ, ਧਾਰਨ ਕੀਤਾ, ਉਹ ਕੌਣ ਹੈ? ਸਭ ਤੋਂ ਵੱਡੇ ਮੂਰਖ ਹੈ। ਮੂਰਖ ਰਾਵਣ ਕਿਆ ਲੈ ਗਿਆ, ਲੰਕਾ ਗੱਢ ਸੋਨੇ ਕਾ ਭਇਆ, ਮੂਰਖ ਰਾਵਣ ਕਿਆ ਲੈ ਗਿਆ। ਹੰਕਾਰੀ ਮਨੁੱਖ ਚਾਰੇ ਵੇਦਾਂ ਦਾ ਵਕਤਾ ਵੀ ਹੈ, ਸਮੇਂ ਦਾ ਰਾਜਾ ਵੀ ਹੈ, ਕਾਲ ਨੂੰ ਵੀ ਪਾਵੇ ਨਾਲ ਬੰਨਿਆ ਹੋਇਆ, ਸੋਨੇ ਦੀ ਲੰਕਾ ਵਿੱਚ ਨਿਵਾਸ ਰੱਖਦਾ, ਦੇਵਤਿਆਂ ਨੂੰ ਨੌਕਰ ਬਣਾ ਕੇ ਰੱਖਿਆ ਆਪਣੀ ਚਾਕਰੀ ਵਾਸਤੇ। ਪਰ ਮਹਾਰਾਜ ਕਹਿੰਦੇ ਜੇ ਐਸੇ ਮਨੁੱਖ ਨੇ ਗਰਭ ਹੰਕਾਰ ਧਾਰਨ ਕੀਤਾ ਨਾ, ਤਾਂ ਉਸ ਨੂੰ ਵੀ ਮਹਾਰਾਜ ਜੀ ਨੇ ਮੂਰਖ ਦਾ ਦਰਜਾ ਦਿੱਤਾ, ਮੂਰਖ ਦਾ। ਇਸ ਕਰਕੇ ਜਿਹੜਾ ਗਰਭ ਗ੍ਰਹਿਣ ਕਰਦਾ ਹੰਕਾਰ ਨੂੰ, ਗ੍ਰਹਿਣ ਗਰਭ ਹੰਕਾਰ ਨੂੰ ਜਿਹਨੇ ਪਕੜਿਆ ਹੋਇਆ ਧਾਰਨ ਕੀਤਾ ਹੈ, ਉਹ ਸਭ ਤੋਂ ਵੱਡਾ ਮੂੜੋ ਮੂਰਖ ਹੈ। ਰੇ ਹੇ ਭਾਈ, ਇਸ ਕਰਕੇ ਮੂੜੋ ਹੀਓ ਰੇ, ਸਾਡੇ ਇਹ ਮੂਰਖ ਮਨ ਨੇ ਇਹ ਹੰਕਾਰ, ਇਹ ਹਉਮੈ ਆਪਣੇ ਅੰਦਰ ਧਾਰਨ ਕੀਤੀ ਹੋਈ ਹੈ।
ਹੀਓ ਮਹਾਰਾਜ ਰੀ ਮਾਇਓ,
ਔਰ ਹੀਓ ਮਹਾਰਾਜ ਰੀ ਮਾਇਓ, ਰੀ ਮਾਇਓ। ਮਹਾਰਾਜ ਕੌਣ ਹੈ? ਪਰਮੇਸ਼ਰ, ਵਾਹਿਗੁਰੂ, ਅਕਾਲ ਪੁਰਖ, ਰਾਜਾਨ, ਰਾਜ ਪਾਨ, ਆਨ ਪਾਨ। ਰੀ ਦਾ ਅਰਥ ਹੈ ਸਖੀਓ, ਹੇ ਜਗਿਆਸੂਓ। ਇਹ ਜਿਹੜੀ ਮਾਇਓ ਮਾਇਆ ਹੈ ਨਾ, ਇਹ ਉਸ ਵਾਹਿਗੁਰੂ ਦੀ ਹੈ, ਜਾਂ ਹੀ ਉਹ ਹਿਰਦੇ ਦੇ ਵਿੱਚ, ਮਨ ਦੇ ਵਿੱਚ ਜਿਹੜਾ ਹੰਕਾਰ ਨੂੰ ਗ੍ਰਹਿਣ ਕਰਨ ਵਾਲੀ ਸ਼ਕਤੀ, ਉਹ ਮਾਇਆ ਹੈ, ਮਾਇਆ ਦਾ ਇਹ ਪ੍ਰਤਾਪ ਵਰਤ ਰਿਹਾ। ਇਸ ਕਰਕੇ ਇਹ ਜੀਵ ਤਾਂ ਕਰਕੇ ਹੰਕਾਰ ਨੂੰ ਆਪਣੇ ਮਨ ਦੇ ਵਿੱਚ ਧਾਰਨ ਕਰੀ ਬੈਠਾ ਹੈ।
ਦੀਹਰ ਨਿਆਈ ਮੋਹੇ ਫਾਕਿਓ ਰੇ,
ਦੀਹਰ ਨਿਆਈ ਮੋਹੇ ਫਾਕਿਓ ਰੇ। ਦੀਹਰ ਨਾਮ ਕੁੰਡੀ ਦਾ ਹੈ। ਹੰਕਾਰ ਧਾਰਨ ਕਰਕੇ ਹਾਲਤ ਕੀ ਹੋਏਗੀ? ਜਿਵੇਂ ਮੱਛੀ ਨੂੰ ਜਦੋਂ ਪਕੜਦਾ ਜਾ ਕੇ ਫੰਦਕ, ਤਾਂ ਸਾਧ ਸੰਗਤ ਜੀ ਕੁੰਡੀ ਦੇ ਨਾਲ ਥੋੜ੍ਹਾ ਜਿਹਾ ਮਾਸ ਦਾ ਟੁਕੜਾ ਲਾ ਦਿੰਦਾ, ਉਹ ਲਾਲਚ ਵਿੱਚ ਖਾਣ ਆਉਂਦੀ ਹੈ ਤਾਂ ਕੁੰਡੀ ਗਲ ਵਿੱਚ ਫਸ ਜਾਂਦੀ ਹੈ, ਤਾਂ ਉਦੋਂ ਬਾਹਰ ਕੱਢ ਕੇ ਸਿੱਟ ਦਿੰਦਾ ਅਤੇ ਮੱਛੀ ਦੀ ਮੌਤ ਹੋ ਜਾਂਦੀ ਹੈ। ਇਸ ਤਰ੍ਹਾਂ ਦੀਹਰ ਕੁੰਡੀ ਦੀ ਨਿਆਈ ਮੋਹੇ ਫਾਕਿਓ ਰੇ, ਇਹ ਜੀਵ ਜਿਹੜਾ ਉਸ ਵਿੱਚ ਫਾਕਿਓ ਫਸਿਆ ਬੈਠਾ। ਦੀਹਰ ਨਾਮ ਸਾਧ ਸੰਗਤ ਜੀ ਪਿਆਰੇ ਦਾ ਵੀ ਹੈ। ਇਹ ਮਾਇਆ ਪਿਆਰੀ ਧਨ ਪਦਾਰਥ ਇਸ ਦੇ ਵਿੱਚ ਵੀ ਫਸਿਆ ਬੈਠਾ ਹੈ, ਔਰ ਇਹ ਜਿੰਨੀਆਂ ਵਾਸ਼ਨਾਵਾਂ ਹਨ ਇਹਨਾਂ ਦੇ ਵਿੱਚ ਵੀ, ਮਾਇਆ ਦੀ ਕੁੰਡੀ ਦੇ ਵਿੱਚ ਪਦਾਰਥਾਂ ਦੇ ਰਸ ਲੈਣ ਵਾਸਤੇ ਫਾਕਿਓ ਫਸਿਆ ਹੋਇਆ ਹੈ, ਬੈਠਾ ਹੈ। ਇਸੇ ਤਰ੍ਹਾਂ ਦੀਹਰ ਦਾ ਅਰਥ ਡੈਣ ਵੀ ਕੀਤਾ ਹੈ। ਇਹ ਮਾਇਆ ਰੂਪ ਡੈਣ ਨੇ ਇਹਨਾਂ ਜੀਵਾਂ ਨੂੰ ਫਾਕਿਓ ਖਾ ਲੈਣਾ ਕੀਤਾ ਹੈ। ਇਸ ਕਰਕੇ ਹੇ ਭਾਈ, ਜਿਹੜੀਆਂ ਵਸਤੂਆਂ ਦਾ, ਜਿਹੜੇ ਧਨ ਦਾ, ਪਦਵੀਆਂ ਦਾ ਤੂੰ ਹੰਕਾਰ ਕਰਦਾ ਹੈ, ਇਹ ਵਾਸ਼ਨਾਵਾਂ ਰੂਪ ਕੁੰਡੀ ਦੇ ਕਰਕੇ ਤੂੰ ਉਹਨਾਂ ਦੇ ਮੂੰਹ ਦੇ ਵਿੱਚ ਹੀ ਜਾ ਕੇ ਮਾਇਆ ਰੂਪ ਕੁੰਡੀ ਦੇ ਮੂੰਹ ਵਿੱਚ ਪੈ ਕੇ ਨਾਸ਼ ਹੁੰਦਾ ਜਾ ਰਿਹਾ ਹੈ।
ਰਹਾਉ
ਵਿਸਰਾਮ ਦੇ ਕੇ ਹਜ਼ੂਰ ਫਰਮਾਉਂਦੇ ਹੈ,
ਘਣੋ 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 ਸਦ ਲੋੜੈ,
ਘਣੋ ਘਣੋ ਬਹੁਤਾ ਹੀ ਬਹੁਤਾ ਮੰਗਦਾ ਕਿ ਥੋੜਾ ਨਹੀਂ ਬਹੁਤਾ ਮਿਲੇ। ਘਣੋ ਕੀ ਤਿੰਨ ਵਾਰੀ ਘਣੋ ਘਣੋ ਪਦ ਆਇਆ, ਘਣੋ ਬਹੁਤੇ ਸੁੱਖ ਮੰਗਦਾ, ਘਣੋ ਬਹੁਤੇ ਪਦਾਰਥ ਮੰਗਦਾ, ਘਣੋ ਬਹੁਤਾ ਲੰਮਾ ਸਮਾਂ ਜਿਉਣਾ ਚਾਹੁੰਦਾ ਕਿ ਲੰਮੀ ਉਮਰ ਹੋਵੇ, ਔਰ ਇਸੇ ਤਰ੍ਹਾਂ ਘਣੋ ਘਣੋ ਬਹੁਤੇ ਬਹੁਤੇ ਸੁੱਖ ਸਦਾ ਹੀ ਲੋੜ ਹੈ, ਮੰਗਦਾ ਚਾਹੁੰਦਾ ਹੈ।
ਬਿਨ ਲਹਿਣੇ ਕੈਠੇ ਪਾਇਓ ਰੇ,
ਬਿਨਾਂ ਲਹਿਣੇ ਭਾਗਾਂ ਤੋਂ ਪਾਈ ਇਹ ਦਾਤਾਂ ਇਹ ਵਸਤੂਆਂ ਰੇ, ਹੇ ਭਾਈ ਤੈਨੂੰ ਕਿੱਥੋਂ ਪ੍ਰਾਪਤ ਹੋਣਗੀਆਂ। ਬਿਨਾਂ ਗੁਰੂ ਦੀ ਕਿਰਪਾ ਤੋਂ ਵੀ ਇਹ ਸੰਸਾਰ ਦੇ ਸੁੱਖ ਨਹੀਂ ਪ੍ਰਾਪਤ ਹੁੰਦੇ। ਮੰਗਦਾ ਬਹੁਤ ਹੈ ਕਿ ਆਹ ਵੀ ਮਿਲੇ ਆਹ ਵੀ ਮਿਲੇ, ਪਰ ਬਿਨਾਂ ਭਾਗਾਂ ਤੋਂ ਇਹ ਦਾਤਾਂ ਕੈਠੇ ਕਿਸ ਕੋਲੋਂ ਤੂੰ ਪ੍ਰਾਪਤ ਕਰੇਗਾ, ਨਹੀਂ ਪ੍ਰਾਪਤ ਕਰ ਸਕਦਾ, ਨਹੀਂ ਮਿਲ ਸਕਦੀਆਂ।
ਮਹਾਰਾਜ ਰੋ ਗਾਥ ਵਾਹੂ ਸਿਓ ਲੁਬੜਿਓ,
ਜਿਹੜਾ ਮਹਾਰਾਜ ਪਰਮੇਸ਼ੁਰ ਵਾਹਿਗੁਰੂ ਹੈ ਉਸ ਦੀ ਗਾਥ ਮਾਇਆ ਦੇ ਨਾਲ ਇਹਦਾ ਮਨ ਲੁਭਾਏਮਾਨ ਹੋਇਆ ਪਿਆ। ਗਾਥ ਨਾਮ ਸਰੀਰ ਦਾ, ਸਰੀਰ ਦੇ ਸੁੱਖਾਂ ਦੇ ਵਿੱਚ ਹੀ ਲੁਬੜਿਓ ਲੁਭਾਏਮਾਨ ਹੋਇਆ ਪਿਆ ਇਹ ਜੀਵ ਜਿਹੜਾ ਹੈ ਫਸਿਆ ਹੋਇਆ ਹੈ।
ਨੇਹ ਭਾਗੜੋ ਭਾਏ ਸੰਜੋਇਓ ਰੇ,
ਇਹ ਭਾਗਾਂ ਤੋਂ ਨੇਹ ਭਾਗੜੋ ਭਾਗਾਂ ਤੋਂ ਨੇਹ ਹੀਣਾ ਜਿਹੜਾ ਜੀਵ ਹੈ ਇਹ ਤ੍ਰਿਸ਼ਨਾ ਰੂਪ ਅੱਗ ਦੇ ਵਿੱਚ, ਮਾਇਆ ਦੀ ਤ੍ਰਿਸ਼ਨਾ ਰੂਪ ਭਾਹੇ ਅਗਨੀ ਦੇ ਵਿੱਚ ਸੰਜੋਇਓ ਲੱਗਾ ਹੋਇਆ ਹੈ, ਸੜ ਰਿਹਾ ਬਾਰ ਬਾਰ ਤ੍ਰਿਸ਼ਨਾ ਦੀ ਅੱਗ ਦੇ ਵਿੱਚ, ਬਾਰ ਬਾਰ ਭਾਗਾਂ ਤੋਂ ਹੀਣਾ ਔਰ ਸੰਸਾਰ ਦੇ ਪਦਾਰਥਾਂ ਦੇ ਵਿੱਚ ਲੁਭਾਏਮਾਨ ਹੋਇਆ ਹੋਇਆ ਇਹ ਫਸਿਆ ਹੋਇਆ ਹੈ।
ਸੁਣ ਮਨ ਸੀਖ ਸਾਧੂ ਜਨ ਸਗਲੋ,
ਮਹਾਰਾਜ ਫਰਮਾਨ ਕਰਦੇ ਹੈ ਸੁਣ ਮਨ ਸੀਖ ਸਾਧੂ ਜਨ ਸਗਲੋ, ਜਿਹੜੇ ਸਾਧੂ ਜਨ ਹੈ ਜਿਨ੍ਹਾਂ ਨੇ ਮਨ ਨੂੰ ਮਾਰ ਲਿਆ ਹੈ, ਗੁਰਮੁਖ ਸਾਧ ਅਸਾਧ ਸਾਧ ਸੁਧਾਇਆ, ਗੁਰਮੁਖ ਸਾਧ ਅਸਾਧ ਸਾਧ ਸਦਾਇਆ, ਜਿਨ੍ਹਾਂ ਨੇ ਨਾ ਸਾਧੇ ਜਾਣ ਵਾਲੇ ਮਨ ਨੂੰ ਸਾਧ ਲਿਆ ਉਹ ਅਸਲ ਸਾਧੂ ਹੈ, ਉਹੀ ਅਸਲ ਪਿਆਰੇ ਹੈ ਵਾਹਿਗੁਰੂ ਦੇ। ਜਿਨ੍ਹਾਂ ਨੇ ਧਾਰਨ ਕੀਤਾ ਉਪਦੇਸ਼ ਧਾਰਨਾ ਵਾਲੇ ਐਸੇ ਜਿਹੜੇ ਸਾਧੂ ਹੈ, ਸਾਧ ਨਾਮ ਨਿਰਮਲਤਾ ਕੇ ਕਰਮ, ਐਸੇ ਜਿਹੜੇ ਸਾਧੂ ਹਨ ਜਿਹੜੇ ਵਾਹਿਗੁਰੂ ਦੇ ਪਿਆਰੇ ਹਨ, ਇਹ ਮਨਾ ਉਹਨਾਂ ਨੇ ਜਿਹੜੀ ਸ਼ੁਭ ਸਿੱਖਿਆ ਤੈਨੂੰ ਦੇਣਾ ਕੀਤੀ ਉਪਦੇਸ਼ ਵਾਹਿਗੁਰੂ ਦਾ, ਮਨ ਨੂੰ ਸਾਧਣ ਵਾਲਾ ਮਨ ਨੂੰ ਸ੍ਰੇਸ਼ਟ ਰਸਤੇ 'ਤੇ ਪਾਉਣ ਵਾਲਾ, ਉਹਨਾਂ ਦੀ ਸ਼ੁਭ ਸਿੱਖਿਆ ਨੂੰ ਸੁਣ ਕੇ ਆਪਣੇ ਮਨ ਦੇ ਵਿੱਚ ਉਸ ਸਿੱਖਿਆ ਨੂੰ ਧਾਰਨ ਕਰਨਾ ਕਰ।
ਸਾਰੇ ਸਗਲੇ ਪ੍ਰਾਸ਼ਤ ਮਿਟਿਓ ਰੇ,
ਤੇਰੇ ਸਾਰੇ ਪ੍ਰਾਸ਼ਤ ਪਾਪ ਜਿਹੜੇ ਆ ਸਾਰੇ ਮਿਟ ਜਾਣਗੇ, ਨਾਸ਼ ਹੋ ਜਾਣਗੇ, ਹੰਕਾਰ ਵੀ ਦੂਰ ਹੋ ਜਾਏਗਾ, ਪਦਾਰਥਾਂ ਦਾ ਲੋਭ ਵੀ ਨਿਵਿਰਤ ਹੋ ਜਾਏਗਾ, ਤ੍ਰਿਸ਼ਨਾ ਮਾਇਆ ਦੀ ਉਹ ਵੀ ਨਿਵਿਰਤ ਹੋ ਜਾਏਗੀ। ਇਸ ਕਰਕੇ ਜਿਨ੍ਹਾਂ ਕਰਕੇ ਤੂੰ ਪਾਪ ਕਮਾਉਣਾ, ਕਿਉਂਕਿ ਗੁਰਬਾਣੀ ਵਿੱਚ ਆਇਆ ਨਾ ਸਤਿਗੁਰੂ ਜੀ ਦਾ ਬਚਨ, ਇਸ ਸੰਸਾਰ ਦੇ ਅੰਦਰ ਪਾਪਾਂ ਵਾਝੋਂ ਹੋਵੇ ਨਾ ਹੀ ਮੋਇਆ ਸਾਥ ਨਾ ਜਾਈ। ਕਿਰਤ ਕਰਕੇ ਤਾਂ ਸੱਚੀ ਸੁੱਚੀ ਕੋਈ ਵਿਰਲਾ ਹੀ ਧਨ ਪ੍ਰਾਪਤ ਕਰਦਾ, ਜ਼ਿਆਦਾ ਦੁਨੀਆ ਪਾਪ ਕਰਕੇ ਧਨ ਇਕੱਤਰ ਕਰਦੀ ਹੈ। ਪਰ ਮਹਾਰਾਜ ਕਹਿੰਦੇ ਇਸ ਸੰਸਾਰ ਵਿੱਚ ਪਾਪਾਂ ਵਾਝੋਂ ਹੋਵੇ ਨਾ ਹੀ ਮੋਇਆ ਸਾਥ ਨਾ ਜਾਈ, ਨਾਲ ਨਹੀਂ ਜਾਂਦੀ, ਨਾਲ ਉਹੀ ਜਾਂਦੀ ਹੈ ਜਿਹੜੀ ਸੇਵਾ ਸਿਮਰਨ ਪਰ ਉਪਕਾਰ ਵਾਸਤੇ ਲਾ ਕੇ ਸਫਲੀ ਕਰ ਲਈ, ਗਰੀਬਾਂ ਲੋੜਵੰਦਾਂ ਦੀ ਸੇਵਾ ਲਈ, ਦੁਖੀਆਂ ਦੀ ਸੇਵਾ ਲਈ, ਪੰਥ ਦੀ ਸੇਵਾ ਲਈ, ਜੇਲ੍ਹਾਂ ਵਿੱਚ ਬੈਠੇ ਗੁਰਸਿੱਖਾਂ ਦੀ ਸੇਵਾ ਲਈ, ਸ਼ਹੀਦ ਪਰਿਵਾਰਾਂ ਦੀ ਸੇਵਾ ਲਈ, ਪੰਥਕ ਜਥੇਬੰਦੀ ਦੀ ਸੇਵਾ ਲਈ, ਜਿਹੜੀ ਲਾ ਲਈ ਉਹ ਸਫਲੀ ਹੋ ਗਈ। ਇਸ ਕਰਕੇ ਭਾਈ ਤੇਰੇ ਸਾਰੇ ਪਾਪ ਮਿਟ ਜਾਣਗੇ ਜੇ ਤੂੰ ਐਸੇ ਗੁਰਮੁਖਾਂ ਦੀ ਸ਼ੁਭ ਸਿੱਖਿਆ ਨੂੰ ਸੁਣ ਕੇ ਮਨ ਵਿੱਚ ਧਾਰਨ ਕਰੇਗਾ।
ਜਾ ਕੋ ਲਹਿਣੋ ਮਹਾਰਾਜ ਰੀ ਗਾਠੜੀਓ,
ਜਿਨ੍ਹਾਂ ਦੇ ਮਸਤਕ ਦੇ ਲਹਿਣੋ ਭਾਗ ਇਹ ਸ੍ਰੇਸ਼ਟ ਹੈ, ਉਹ ਵਾਹਿਗੁਰੂ ਪਰਮੇਸ਼ੁਰ ਦੇ ਦਰੋਂ ਗਾਠੜੀਓ ਨਾਮ ਗਠੜੀ ਦਾ ਹੈ। ਗੁਰੂ ਦੇ ਉਪਦੇਸ਼ ਨੂੰ ਆਪਣੇ ਹਿਰਦੇ ਦੀ ਗੰਢ ਵਿੱਚ ਉਹਨਾਂ ਨੇ ਧਾਰਨ ਕੀਤਾ, ਜਾਂ ਇਉਂ ਕਹਿ ਲਓ ਬੁੱਧੀ ਰੂਪ ਗਠੜੀ ਦੇ ਵਿੱਚ ਭਗਤੀ ਰੂਪ ਪਦਾਰਥ ਨੂੰ ਉਹਨਾਂ ਨੇ ਧਾਰਨ ਕੀਤਾ ਹੈ।
ਜਨ ਨਾਨਕ ਗਰਭਾਸ ਨਾ ਪੌੜਿਓ ਰੇ।
ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ, ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪੰਜਵੇਂ ਸਰੂਪ ਸਮਾਪਤੀ ਤੇ ਫੁਰਮਾਨ ਕਰਦੇ ਆ, ਜਿਨ੍ਹਾਂ ਨੇ ਪਾਈ ਹਿਰਦੇ ਰੂਪ ਗਠੜੀ ਵਿੱਚ ਜਾਂ ਬੁੱਧੀ ਰੂਪ ਗਠੜੀ ਵਿੱਚ ਭਗਤੀ ਰੂਪ ਪਦਾਰਥ ਨੂੰ ਲੈ ਲਿਆ, ਧਾਰਨ ਕਰ ਲਿਆ, ਜਿਨ੍ਹਾਂ ਦੇ ਲੈਣੋ ਮਹਾਰਾਜ ਵਾਹਿਗੁਰੂ ਪਰਮੇਸ਼ਰ ਦੇ ਸਰੂਪ ਸਤਿਗੁਰਾਂ ਦੇ ਦਰ ਤੋਂ, ਜਾਂ ਮਹਾਰਾਜ ਜੀ ਦੀ ਭਗਤੀ ਨੂੰ ਜਿਨ੍ਹਾਂ ਨੇ ਲੈ ਲਿਆ, ਧਾਰਨ ਕਰ ਲਿਆ, ਜਿਨ੍ਹਾਂ ਨੇ ਗਠੜੀ ਭਗਤੀ ਦੀ ਭਗਤੀ ਦਾ ਪਦਾਰਥ ਭਗਤੀ ਰੂਪ ਦਾਤ ਨੂੰ ਆਪਣੀ ਹਿਰਦੇ ਰੂਪ ਬੁੱਧੀ ਰੂਪ ਗਠੜੀ ਦੇ ਵਿੱਚ ਪਾ ਲਿਆ, ਧਾਰਨ ਕਰ ਲਿਆ, ਉਹ ਜਨ ਪਿਆਰੇ ਗਰਭਾਸ ਨਾ ਪੌੜਿਓ ਰੇ। ਦੁਬਾਰਾ ਦੁਬਾਰਾ ਮਾਤਾ ਦੇ ਉਦਰ ਵਿੱਚ ਜਨਮ ਮਰਨ ਦੇ ਚੱਕਰ ਵਿੱਚ ਉਹ ਕਦੇ ਵਾਸਤੇ ਪੌੜਿਓ ਪੈਂਦੇ ਨਹੀਂ ਹਨ ਹੇ ਭਾਈ, ਉਹਨਾਂ ਦਾ ਜੰਮਣ ਮਰਨ ਸਦਾ ਲਈ ਮਿਟ ਜਾਂਦਾ। ਜੰਮਣ ਮਰਨ ਤਿੰਨ ਕਹੋ ਜੋ ਹਰਲਣ ਲੱਗੇ, ਜੀਵਤ ਸੇ ਪ੍ਰਵਾਨ ਹੋਏ ਹਰ ਕੀਰਤਨ ਜਾਗੇ, ਇਹ ਬਖਸ਼ਿਸ਼ ਉਹਨਾਂ ਉੱਤੇ ਹੋ ਜਾਂਦੀ ਹੈ। ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ। ਸਾਧ ਸੰਗਤ ਜੀ, ਸਿੱਖ ਨੇ ਬੇਨਤੀ ਕੀਤੀ, ਮਹਾਰਾ ਮੇਰਾ ਜੰਮਣ ਮਰਨ ਕੱਟ ਦਿਓ, ਮਾਤਾ ਦੇ ਗਰਭ ਵਿੱਚ ਨਾ ਪਵਾਂ ਬੰਗਲਾ ਸਾਹਿਬ ਦੀ ਧਰਤੀ ਤੇ। ਮਹਾਰਾ ਕਹਿੰਦੇ ਜਪਜੀ ਸਾਹਿਬ ਤੇ ਆਸਾ ਜੀ ਦੀ ਵਾਰ ਦਾ ਪਾਠ ਕਰਿਆ ਕਰ, ਕਦੇ ਜਨਮਾਂ ਦੇ ਚੱਕਰ 'ਚ ਨਹੀਂ ਪਵੇਗਾ। ਐਸੇ ਸਤਿਗੁਰੂ ਮਹਾਰਾਜ ਜਿਨ੍ਹਾਂ ਨੇ ਭਾਈ ਸਤਿਗੁਰੂ ਜੀ ਦੀ ਸ਼ੁਭ ਸਿੱਖਿਆ ਨੂੰ ਸੁਣ ਕੇ ਕਮਾਇਆ, ਉਹਨਾਂ ਦੇ ਸਾਰੇ ਪਾਪ। ਸਾਧ ਸੰਗਤ ਜੀ, ਦੀਵਾ ਮੇਰਾ ਏਕ ਨਾਮ ਦੁੱਖ ਵਿੱਚ ਪਾਇਆ, ਤੇਲ ਹੋਏ ਚਾਨਣ ਹੋਏ ਸੋਖਿਆ, ਚੂਕਾ ਜਮ ਸਿਉ ਮੇਲ, ਲੋਕਾਂ ਮਤ ਕੋ ਫੱਕੜ ਪਾਏ, ਲੱਖ ਮੜਿਆਂ ਕਰ ਏਕ ਠੇ, ਏਕ ਰੱਤੀ ਲੈ ਪਾਹੇ। ਲੱਖਾਂ ਮਣ ਲੱਕੜਾਂ ਦੇ ਢੇਰ ਨੂੰ ਇੱਕ ਅੱਗ ਦੀ ਕਿਣਕਾਂ ਕਰੱਤੀ ਚੁਆਤੀ ਸਾੜ ਕੇ ਸਵਾਹ ਕਰ ਦਿੰਦੀ ਹੈ। ਇਹ ਲੋਗੋ, ਜਨਮਾਂ ਜਨਮਾਂ ਦੇ ਪਾਪਾਂ ਨੂੰ ਵਾਹਿਗੁਰੂ ਦੇ ਨਾਮ ਰੂਪ ਪ੍ਰਕਾਸ਼ ਦੇ ਨਾਲ, ਨਾਮ ਰੂਪ ਅਗਨੀ ਦੇ ਨਾਲ ਜਨਮਾਂ ਜਨਮਾਂ ਦੇ ਪਾਪ ਨਾਸ ਹੋ ਜਾਂਦੇ ਹੈ। ਇਸ ਕਰਕੇ ਸਾਰੇ ਪਾਪ ਮਿਟ ਜਾਂਦੇ ਹੈ। ਜਿਨ੍ਹਾਂ ਨੇ ਭਗਤੀ ਨੂੰ ਆਪਣੇ ਜੀਵਨ ਦੇ ਵਿੱਚ ਧਾਰਨ ਕਰ ਲਿਆ, ਮਹਾਰਾਜ ਦੀ ਭਗਤੀ ਨੂੰ ਵਿਣਤੁਦ ਹੋਰ ਜੇ ਮੰਗਣਾ, ਸਿਰ ਦੁੱਖਾਂ ਕਹਿ ਦੁੱਖ, ਦੇਹੇ ਨਾਮ ਸੰਤੋਖੀਆ ਉਤਰੈ ਮਨ ਕੀ ਭੁੱਖ। ਇਹ ਨਾਮ ਰੂਪ ਗੰਢ ਆਪਣੇ ਜੀਵਨ ਵਿੱਚ ਲੈ ਲਈ ਹੈ, ਨਾਮ ਰੂਪ ਗਠੜੀ ਆਪਣੇ ਨਾਲ ਲੈਣਾ ਕੀਤੀ ਹੈ, ਉਹ ਮੁੜ ਕੇ ਜੰਮਣ ਮਰਨ ਅਤੇ ਮਾਤਾ ਦੇ ਗਰਭ ਦੇ ਵਿੱਚ ਨਹੀਂ ਪੈਂਦੇ ਹਨ। ਇਹ ਸਤਿਗੁਰੂ ਜੀ ਦਾ ਪਰਮ ਪਵਿੱਤਰ ਉਪਦੇਸ਼ ਸੀ। ਆਓ ਗੁਰਸਿੱਖੋ, ਜੇ ਜੰਮਣ ਮਰਨ ਤੋਂ ਬਚਣਾ, ਖੰਡੇ ਬਾਟੇ ਦਾ ਅੰਮ੍ਰਿਤ ਛਕੋ, ਗੁਰੂ ਵਾਲੇ ਬਣੋ, ਨਸ਼ਿਆਂ ਦਾ ਤਿਆਗ ਕਰੋ। ਜਿਵੇਂ ਸਤਿਗੁਰਾਂ ਨੇ ਨਸ਼ੇ ਛਡਾਏ, ਅਸੀਂ ਵੀ ਨਸ਼ਿਆਂ ਦਾ ਤਿਆਗ ਕਰੀਏ, ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੱਗੀਏ। ਇੱਕ ਅਤ ਜ਼ਰੂਰੀ ਬੇਨਤੀ ਹੈ, ਸਾਵਣ ਦਾ ਮਹੀਨਾ ਹੈ, ਸਤਿਗੁਰੂ ਜੀ ਦਾ ਅਵਤਾਰ ਗੁਰਪੁਰਬ ਹੈ, ਸਾਰੇ ਪੰਜਾਬ ਵਿੱਚ ਆਪਾਂ ਯਤਨ ਕਰੋ ਕਿ ਵੱਧ ਤੋਂ ਵੱਧ ਬਿਰਛ ਲਾਏ ਜਾਣ। ਜਿੱਥੇ ਲੜਕੀਆਂ ਨੂੰ ਮਾਰਨ ਤੋਂ ਸਤਿਗੁਰੂ ਨੇ ਇਹ ਭੈੜੀ ਪਰੰਪਰਾ ਤੋਂ ਵਰਜਿਆ, ਉੱਥੇ ਭਾਈ ਅੱਜ ਦੇ ਸਮੇਂ ਵਿੱਚ ਵੀ ਲੜਕੀਆਂ ਮਾਰਨ ਦਾ ਬੜਾ ਵੱਡਾ ਪਾਪ ਹੋ ਰਿਹਾ, ਭਰੂਣ ਹੱਤਿਆ ਦਾ। ਭਰੂਣ ਹੱਤਿਆ ਵਰਗੇ ਪਾਪਾਂ ਤੋਂ ਵੀ ਬਚੀਏ, ਨਸ਼ਿਆਂ ਤੋਂ ਵੀ ਬਚੀਏ। ਉੱਥੇ ਸਾਹ ਧਰਤ ਪਈ ਹਰਿਆਵਲੀ, ਜਿੱਥੇ ਮੇਰਾ ਸਤਿਗੁਰ ਬੈਠਾ ਆਏ, ਨੌ ਸੱਤਵੇਂ ਪਾਤਸ਼ਾਹ ਜੀ ਨੇ ਕੀਰਤਪੁਰ ਸਾਹਿਬ 9 ਲੱਖਾਂ ਬਾਗ ਲਗਾਇਆ, 9 ਲੱਖਾਂ ਬਾਗ ਇੰਨਾ ਖਰਚ ਕਰਕੇ ਏਡੀ ਵੱਡੀ ਮਹਾਨ ਦੇਣ। ਨੌਵੇਂ ਗੁਰਦੇਵ ਜੀ ਜਿੱਥੇ ਜਾਂਦੇ ਬਾਗ ਲਵਾਉਂਦੇ, ਖੂਹ ਲਵਾਉਂਦੇ। ਅਸੀਂ ਵੀ ਇਸ ਵਾਤਾਵਰਨ ਨੂੰ ਸਵੱਛ ਬਣਾਉਣ ਲਈ ਮੈਂ ਬੇਨਤੀ ਕਰਾਂਗਾ, ਹਰ ਪੰਜਾਬ ਦੇ ਵਿੱਚ ਜਿੱਥੇ ਜਿੱਥੇ ਵੀ ਭਾਈ ਜ਼ਿਮੀਂਦਾਰ ਖੇਤੀ ਕਰਨ ਵਾਲੇ, ਘਰਾਂ ਵਿੱਚ ਰਹਿਣ ਵਾਲੇ, ਜਿੱਥੇ ਜਿੱਥੇ ਵੀ ਜਗ੍ਹਾ ਮਿਲਦੀ ਹੈ, ਵੱਧ ਤੋਂ ਵੱਧ ਆਪਾਂ ਬਿਰਛ ਵੀ ਜ਼ਰੂਰ ਲਾਉਣੇ ਹੈ। ਇਸ ਵਾਤਾਵਰਨ ਨੂੰ ਵੀ ਹਰਿਆ ਭਰਿਆ ਬਣਾਉਣਾ ਅਤੇ ਸ਼ੁਭ ਗੁਣਾਂ ਨੂੰ ਵੀ ਆਪਣੇ ਹਿਰਦੇ ਵਿੱਚ ਧਾਰਨ ਕਰਨਾ, ਇਹ ਬੇਨਤੀਆਂ ਪ੍ਰਵਾਨ ਕਰਨੀਆਂ। ਭੁੱਲਾਂ ਚੁੱਕਾਂ ਗੁਰੂ ਮਹਾਰਾਜ ਗੁਰੂ ਕੀ ਸੰਗਤ ਨੇ ਖਿਮਾ ਕਰਨੀਆਂ। ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ ਦਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ, ਹਾਰਦਿਕ ਤੌਰ 'ਤੇ ਬਹੁਤ ਬਹੁਤ ਧੰਨਵਾਦ ਸਨਮਾਨਯੋਗ ਸਿੰਘ ਸਾਹਿਬ ਭਾਈ ਜਸਵੀਰ ਸਿੰਘ ਜੀ ਖਾਲਸਾ, ਸਾਬਕਾ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ, ਭਾਈ ਸਾਹਿਬ ਭਾਈ ਅਜੈਬ ਸਿੰਘ ਜੀ ਅਭਿਆਸੀ ਮੈਂਬਰ ਧਰਮ ਪ੍ਰਚਾਰ ਕਮੇਟੀ, ਹੋਰ ਵੀ ਜਿੰਨੀਆਂ ਸ਼ਖਸੀਅਤਾਂ ਅਤੇ ਸੰਗਤਾਂ ਹਨ, ਸਭ ਦਾ ਬਹੁਤ ਬਹੁਤ ਧੰਨਵਾਦ। ਭੁੱਲਾਂ ਚੁੱਕਾਂ ਖਿਮਾ ਕਰਨੀਆਂ।
ਸੁਣ ਮਨ ਸੀਖ ਸਾਧੂ ਜਨ ਸਗਲੋ, ਥਾਰੇ ਸਗਲੇ ਪ੍ਰਾਸ਼ਤ ਮਿਟਿਓ ਰੇ, ਡਾਕੋ ਲਹਿਣੋ ਮਹਾਰਾਜ ਰੀ ਗਾਠੜੀਓ, ਜਨ ਨਾਨਕ ਗਰਭਾਸ ਨਾ ਪੌੜਿਓ ਰੇ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।